बंदह बार बार जगदीश धरो धरा पर पुन पुन शीसा पुन पुन शीसा बंदह बार बार जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग सतगुर मम बेरी कट हो निज बेरी पर एह बेरी होए भव सफल बिन बेरी कर पार एकंकारा सतगुरु तेह प्रसाद सच होए वाहे गुरु जी की फतेह बिघ्न विनाशन सोए
धन धन सच्चे पातशाह गरीब नवाज अंतरजामी दीन दुनिया दे मालक जबर छत्र तखत दे मालक समर्थ गुरु परतख गुरु दीन दयाल कृपाल अंतरजामी पूरन पार ब्रह्म परमेश्वर वाहेगुरु अकाल पुरख स्वरूप सच्चे पातशाह सदा ही सहाय होण वाले दातार पातशाह गरीब नवाज सच्चे पातशाह अंतरजामी सच्चे पातशाह मेहरवान सच्चे पातशाह मुकत भुगत जुगत दे दाते धन धन सतगुरु गरीब नवाज धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सब सिख संगत दोवें हाथ जोड़ के प्रेम सहित उच्चारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सतगुरु सच्चे पातशाह महाराज जिया दी पावन पवित्र हाजरी दे अंदर सुभाए मान साध संगत जी सतगुरु जी की कृपा दे नाल सतगुरु सच्चे पातशाह महाराज जिया दे घर दे दर्शन गुरु जी दे दर्शन गुरु घर की संगत करन दा मौका सुभाग समा सतगुरु जी दे तरस दे नाल सानू सारयां नू प्राप्त होया है। सतगुरु जी दे सोहणे दर्शन आप जी ने किते सतगुरु जी दी पवित्र गुरबाणी जी दा पवित्र कीर्तन आप जी ने सरवण कीता कर किरपा किरपाल आपे बख्श लै गुरबाणी दा पवित्र शब्द आप जी ने सरवण कीता जी जेड़ी बख्शन वाली खेड है ते गुरु जी दी कृपा ते अनुसार है जी बंदे दा बल कोई नहीं बंदे दी सियाणप कोई नहीं सियाणप दे नाल जे बंदा अपने आप नू बख्शाउणा चाहे ते बहुत मुश्किल खेड है जी बंदा पल पल ते डिग सकता जी पल पल ते बंदा फस सकता जी सतगुरु तरस कर लैण किरपा कर लैण ते सानू बख्श लैण महाराज जेड़ी बख्शण दी गल मैं फिर बेनती करा ये गुरु जी दी किरपा ते टिकी जी किरपालू सच्चे पातशाह दी किरपा ते टिकी जी कर किरपा किरपाल आपे बख्श लै गज के आखो वाहेगुरु
वाहेगुरु
जदों ये बख्श लै शब्द आवे गुरबाणी च जा महाराज रख लो शब्द आए जी उदो फिर कीते हुए जेडे गुनाह बंदे नू चेते ने बंदा उन्हां सारिआं नू सामणे लिया के ते फिर गुरु साहिब अगे अरदासां करे फिर इस पंक्ति च बंदे दा ध्यान जुड़ना शुरू हो जाएगा जी ਆਓ ਸਾਰੀ ਸੰਗਤ ਬੜੇ ਪ੍ਰੇਮ ਨਾਲ ਪਹਿਲਾਂ ਇਸੇ ਪੰਕਤੀ ਦਾ ਜਾਪ ਕਰੀਏ, ਫਿਰ ਆਪਾਂ ਰਲ ਮਿਲ ਕੇ ਫਤਿਹ ਬੁਲਾਵਾਂਗੇ। ਆਖੋ ਸਾਰੇ ਕਰ ਕਿਰਪਾ ਕਿਰਪਾਲ,
ਕਰ ਕਿਰਪਾ ਕਿਰਪਾਲ,
ਕਰ ਕਿਰਪਾ ਕਿਰਪਾਲ, ਕਰ ਕਿਰਪਾ
ਕਿਰਪਾਲ,
ਆਪੇ ਬਖਸ਼ ਲੈ, ਆਪੇ ਬਖਸ਼ ਲੈ, ਆਪੇ ਬਖਸ਼ ਲੈ, ਆਪੇ ਬਖਸ਼ ਲੈ। ਸੋ ਆਪ ਸਭ ਸੰਗਤਾਂ ਗੁਰਬਾਣੀ ਦਾ ਪਵਿੱਤਰ ਕੀਰਤਨ ਸਰਵਣ ਕਰ ਰਹੇ ਸੀ। ਸਭ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਪਵਿੱਤਰ ਇਤਿਹਾਸ, ਨਿਰੋਲ ਇਤਿਹਾਸ ਆਪ ਸਭ ਸੰਗਤਾਂ ਹਰ ਰੋਜ਼ ਹੀ ਬੜੇ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਚਾਚਾ ਫੱਗੋ ਜੀ ਦੇ ਨਗਰ ਸਸਰਾਮ ਵਿਖੇ ਗਏ ਜੀ, ਜੋ ਕਿ ਗੁਰਮੁਖ ਦੱਸ ਰਹੇ ਸੀ। ਅੱਜ ਕੱਲ੍ਹ ਵਾਰਾਣਸੀ ਤੋਂ 100 ਕਿਲੋਮੀਟਰ ਅੱਗੇ ਨਗਰ ਹੈ ਜੀ, ਉਸ ਨਗਰ ਵਿੱਚ ਸੱਚੇ ਪਾਤਸ਼ਾਹ ਗਏ, ਜਿੱਥੇ ਚਾਚਾ ਫੱਗੋ ਜੀ ਦੀ ਭਾਵਨਾ ਪੂਰੀ ਕੀਤੀ, ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਪਿੰਡ ਦੇ ਨਗਰ ਦੇ ਲੋਕਾਂ ਦੀ ਵੀ ਭਾਵਨਾ ਪੂਰੀ ਕੀਤੀ ਜੀ। ਚਾਚਾ ਫੱਗੋ ਜੀ ਦਾ ਪਿਆਰ ਵੇਖ ਕੇ ਉਹਨਾਂ ਗੁਰੂ ਜੀ ਵਾਸਤੇ ਘਰ ਬਣਾਇਆ, ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬ ਵਾਸਤੇ ਬਾਗ ਲਵਾਇਆ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿੰਡ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਬੜਾ ਸੋਹਣਾ ਬਾਗ ਲਵਾਇਆ ਤੁਹਾਡੇ ਵਾਸਤੇ, ਕਿਰਪਾ ਕਰੋ ਚਰਨ ਪਾਓ ਤਾਂ ਕਿ ਸਿੱਖ ਸੰਗਤਾਂ ਦੀ ਕੀਤੀ ਹੋਈ ਸੇਵਾ ਜਿਹੜੀ ਉਹ ਸਫਲ ਹੋ ਸਕੇ ਜੀ। ਸੇਵਾ ਤਾਂ ਹੀ ਸਫਲੀ ਜੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੋ ਜਾਏ ਜੀ, ਨਹੀਂ ਤੇ ਕੀਤੀ ਹੋਈ ਸੇਵਾ ਬੰਦੇ ਤੇ ਵਿਅਰਥ ਵੀ ਜਾ ਸਕਦੀ ਜੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਕੀਤੀ ਹੋਈ ਸੇਵਾ ਤੇ ਗੁਰੂ ਜੀ ਦੀ ਖੁਸ਼ੀ ਹੋਏਗੀ ਜੀ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਸੰਗਤਾਂ ਦੀ ਬੇਨਤੀ ਸੁਣ ਕੇ, ਸੰਗਤ ਦਾ ਫੁਰਨਾ ਸੁਣ ਕੇ, ਸੱਚੇ ਪਾਤਸ਼ਾਹ ਮਹਾਰਾਜ ਨੇ ਬਾਗ ਵਿੱਚ ਜਾਣ ਦਾ ਫੁਰਨਾ ਬਣਾਇਆ ਜੀ। ਮਹਾਰਾਜ ਜਦੋਂ ਬਾਗ ਵਿੱਚ ਗਏ, ਬਹੁਤ ਸਾਰੀਆਂ ਸੰਗਤਾਂ ਨਾਲ ਤੁਰੀਆਂ। ਚਾਚਾ ਫੱਗੋ ਜੀ ਦੇ ਘਰ ਵਿੱਚ ਹੀ ਗੁਰੂ ਸਾਹਿਬ ਘੋੜੇ ਤੇ ਬੈਠੇ ਤੇ ਉਸੇ ਤਰ੍ਹਾਂ ਹੀ ਗੇਟ ਤੋਂ ਬਾਹਰ ਆਏ ਮਹਾਰਾਜ, ਜਿਵੇਂ ਚਾਚੇ ਫੱਗੋ ਨੇ ਫੁਰਨਾ ਬਣਾਇਆ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਬਾਗ ਵਿੱਚ ਜਾ ਕੇ ਸੰਗਤਾਂ ਦੇ ਬਣਾਏ ਹੋਏ ਥੜੇ ਉੱਤੇ, ਜਿੱਥੇ ਸੰਗਤਾਂ ਨੇ ਸੋਹਣਾ ਪਲੰਗਾ ਡਾਇਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਬੈਠੇ ਜੀ। ਬਾਗ ਵਿੱਚ ਭਜਨ ਕੀਰਤਨ ਹੋਇਆ, ਸੱਚੇ ਪਾਤਸ਼ਾਹ ਜੀ ਦੀ ਖੂਬ ਰਹਿਮਤ ਵਰਸੀ ਜੀ। ਉੱਧਰ ਫਲ ਜਿਹੜੇ ਲੱਗੇ ਸੀਗੇ, ਗੁਰੂ ਕੀਆਂ ਸਿੱਖ ਸੰਗਤਾਂ ਨੇ ਫੁਰਨਾ ਬਣਾਇਆ, ਇਹ ਬਾਗ ਗੁਰੂ ਸਾਹਿਬ ਦੇ ਹੱਥੋਂ ਸਾਨੂੰ ਪ੍ਰਾਪਤ ਹੋਣ ਜੀ, ਵਾਹਿਗੁਰੂ ਇਹ ਫਲ ਜੀ। ਫਲਾਂ ਦੀਆਂ ਟੋਕਰੀਆਂ ਅੱਗੇ ਭਰ ਕੇ ਆ ਗਈਆਂ, ਗੁਰੂ ਸਾਹਿਬ ਨੇ ਆਪਣੇ ਹੱਥ ਨਾਲ ਸਭ ਨੂੰ ਫਲ ਦਿੱਤੇ ਜੀ, ਆਪਣੇ ਹੱਥਾਂ ਨਾਲ ਜੀ। ਸੰਗਤਾਂ ਨਿਹਾਲ ਹੋਈਆਂ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਜਿੱਥੇ ਸੋਹਣੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਉੱਥੇ ਗੁਰੂ ਜੀ ਦੇ ਹੱਥੋਂ ਪ੍ਰਸ਼ਾਦ ਛਕਣ ਦਾ ਵੀ ਮੌਕਾ ਮਿਲਿਆ ਜੀ। ਹੁਣ ਸੱਚੇ ਪਾਤਸ਼ਾਹ ਮਹਾਰਾਜ ਨਾ ਉੱਥੋਂ ਤੁਰ ਕੇ ਗਯਾ ਨਗਰ ਵਿੱਚ ਪਹੁੰਚੇ ਜੀ, ਗਯਾ ਨਗਰ ਵਿੱਚ ਜੀ। ਇਸ ਨਗਰ ਵਿੱਚ ਜਦੋਂ ਮਹਾਰਾਜ ਪਹੁੰਚੇ, ਇੱਥੇ ਇੱਕ ਨਦੀ ਹੈ ਜੀ ਜਿਹਦਾ ਨਾਮ ਫਲਗੂ ਹੈ ਜੀ, ਫਲਗੂ। ਉਸ ਨਦੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਨੇ ਇਸ਼ਨਾਨ ਕੀਤਾ ਜੀ। ਬੇਅੰਤ ਸਿੱਖ ਸੰਗਤਾਂ ਗਯਾ ਨਗਰ ਵਿੱਚ, ਉਹ ਗੁਰੂ ਘਰ ਦੀਆਂ ਜਾਣੂ ਸਨ, ਗੁਰੂ ਘਰ ਨੂੰ ਪਿਆਰ ਕਰਦੀਆਂ ਸੀ ਸੰਗਤ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਥਾਵਾਂ 'ਤੇ ਜਾ ਕੇ ਸਿੱਖ ਸੰਗਤਾਂ ਨੂੰ ਉਤਾਰਿਆ ਜੀ। ਉਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸਿੱਖ ਸੰਗਤਾਂ ਨੂੰ ਥਾਂ ਥਾਂ ਉੱਤੇ ਜਾ ਕੇ ਉਤਾਰਿਆ ਜੀ। ਜਿੱਥੇ ਜਿੱਥੇ ਗੁਰੂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਗਏ, ਤਕਰੀਬਨ ਉੱਥੇ ਉੱਥੇ ਪਹਿਲਾਂ ਹੀ ਸਿੱਖ ਮੌਜੂਦ ਸਨ। ਉਹ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਬਣਾਏ ਹੋਏ ਸਨ ਜੀ। ਉਰੋਂ ਦਾ ਉਹਨਾਂ ਦੇ ਹਿਰਦੇ ਵਿੱਚ ਪਿਆਰ ਵਸਿਆ ਸੀ, ਗਾਂ ਖਾਨਦਾਨ ਦੇ ਖਾਨਦਾਨ ਗੁਰੂ ਘਰ ਦੇ ਸਿੱਖ ਬਣੇ, ਉਹ ਗੁਰੂ ਘਰ ਦੇ ਸਿੱਖ ਖਾਨਦਾਨ ਅੱਜ ਤੱਕ ਗੁਰੂ ਘਰ ਵਿੱਚ ਸਿੱਖੀ ਸੇਵਾ ਸੰਭਾਲ ਕਰ ਰਹੇ ਨੇ ਜੀ। ਮਹਾਰਾਜ ਗਯਾ ਪਹੁੰਚੇ ਨੇ, ਸੰਗਤਾਂ ਦੇ ਸਮੇਤ ਸੱਚੇ ਪਾਤਸ਼ਾਹ ਇਸ ਗਯਾ ਨਗਰ ਵਿੱਚ ਪਹੁੰਚੇ ਨੇ। ਹੁਣ ਆਪਾਂ ਇਹਦੇ ਤੋਂ ਅੱਗੇ ਪ੍ਰਸੰਗ ਸਰਵਣ ਕਰਨਾ। ਸਭ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ,
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਉਤਰੇ ਤਬ ਤੁਰੰਗ ਤੇ ਤਰੇ,
ਹਾਂਜੀ,
ਫਲਗੂ ਮਹਿਮਜਨ ਕੋ ਕਰੇ।
ਲੰਮਾ ਸਫ਼ਰ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਫ਼ਰ ਤੈਅ ਕਰਕੇ ਰਸਤੇ ਵਿੱਚ ਪੜਾਅ ਲਾਉਂਦੇ ਹੋਏ ਇਸ ਥਾਂ ਤੇ ਪਹੁੰਚੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਲੰਮਾ ਸਫ਼ਰ ਜਾਣ ਕੇ ਹੁਣ ਫਲਗੂ ਨਦੀ ਦੇ ਇੱਕ ਪਾਸੇ ਗੁਰੂ ਜੀ ਨੇ ਪੜਾਅ ਲਾਇਆ ਜੀ, ਗਯਾ ਨਗਰ ਵਿੱਚ ਜੀ। ਉੱਥੇ ਫਿਰ ਗੁਰੂ ਸਾਹਿਬ ਨੇ ਪਹਿਲਾਂ ਤਨ ਦੀ ਸੁਚਤਾ ਕੀਤੀ ਜੀ, ਇਸ਼ਨਾਨ ਕੀਤਾ ਜੀ ਉਸ ਫਲਗੂ ਨਦੀ ਵਿੱਚ। ਹਾਂਜੀ,
ਸਕਲ ਦਿਜਨ ਕੋ ਸ਼੍ਰੀ ਮੁਖ ਕਹਿਓ।
ਜਦੋਂ ਉੱਥੋਂ ਦੇ ਬ੍ਰਾਹਮਣਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਇਸ ਨਗਰ ਵਿੱਚ ਆਏ ਨੇ, ਉਹ ਸਾਰੇ ਹੀ ਗੁਰੂ ਸਾਹਿਬ ਤੋਂ ਮੰਗਣ ਦੀ ਭਾਵਨਾ ਦੇ ਨਾਲ ਉੱਥੇ ਪਹੁੰਚ ਗਏ ਜੀ। ਕਿਉਂ? ਪਤਾ ਹੀ ਨਾਲ ਸਿੱਖ ਸੰਗਤਾਂ ਬਹੁਤ ਸਨ ਜੀ। ਮਹਾਰਾਜ ਸੱਚੇ ਪਾਤਸ਼ਾਹ ਦਾ ਚਿਹਰਾ ਹੀ ਦੱਸਦਾ ਸੀ ਵੀ ਇਹ ਆਮ ਸਧਾਰਨ ਨਹੀਂ ਹੈਗੇ ਜੀ, ਬ੍ਰਾਹਮਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋ ਮੰਗਣ ਦੀ ਭਾਵਨਾ ਨਾਲ ਉੱਥੇ ਪਹੁੰਚੇ ਜੀ। ਹਾਂਜੀ,
ਜਾਚ ਲਿਹੋ ਜੋ ਤੁਮ ਚਿਤ ਚਾਹੇ।
ਉਹ ਆ ਕੇ ਪਹੁੰਚੇ ਹੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਆਓ ਭਾਈ ਮੰਗੋ। ਕੀ ਮੰਗਣਾ ਚ ਕਹਿਣ ਲੱਗੇ? ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਵੇਖੋ ਨਾ ਜੀ, ਚਾਚਾ ਫੱਗੋ ਜੀ ਕਿੱਥੇ ਬੈਠੇ ਘਰ ਬਣਾ ਕੇ। ਜੇ ਗੁਰੂ ਸਾਹਿਬ ਨੂੰ ਉਹਨਾਂ ਦੀ ਗੱਲ ਦਾ ਪਤਾ ਲੱਗ ਸਕਦਾ ਤੇ ਇਹਨਾਂ ਦੇ ਅੰਦਰ ਦਾ ਨਹੀਂ ਪਤਾ ਲੱਗ ਸਕਦਾ ਜੀ? ਮਹਾਰਾਜ ਸੱਚੇ ਪਾਤਸ਼ਾਹ ਬ੍ਰਾਹਮਣਾਂ ਨੂੰ ਕਹਿਣ ਲੱਗੇ, ਬ੍ਰਾਹਮਣਾਂ ਦਾ ਗਰੁੱਪ ਇਕੱਠਾ ਹੋ ਕੇ ਆਇਆ ਜੀ। ਇਹਨਾਂ ਲੋਕਾਂ ਦਾ ਬਹੁਤਾ ਕੰਮ ਹੁੰਦਾ ਸੀ, ਜਿਹੜਾ ਕੋਈ ਵੀ ਬਾਹਰੋਂ ਆਵੇ ਧਾਰਮਿਕ ਸਥਾਨ ਕਹਿ ਕੇ ਉੱਥੋਂ ਮਾਇਆ ਇਕੱਠੀ ਕਰਨੀ ਜੀ ਉਹਦੇ ਕੋਲੋਂ ਜੀ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਇਲਾਹਾਬਾਦ ਜਦੋਂ ਮਹਾਰਾਜ ਪਹੁੰਚੇ ਸੀਗੇ, ਇਹਨਾਂ ਗੁਰੂ ਸਾਹਿਬ ਕੋਲੋਂ ਵੀ ਮਾਇਆ ਦਾ ਹੀ ਫੁਰਨਾ ਰੱਖਿਆ ਵੀ ਗੁਰੂ ਸਾਹਿਬ ਕੋਲੋਂ ਪੈਸੇ ਲੈਣੇ ਨੇ ਜੀ। ਬਸ ਉਹ ਇੱਥੇ ਆ ਕੇ ਵੀ ਫਿਰ ਜਿਹੜਾ ਇਹੋ ਜਿਹਾ ਫੁਰਨਾ ਬਣਾਉਂਦਾ, ਫਿਰ ਸਗੋਂ ਬੰਦਾ ਇਸ ਫੁਰਨੇ ਨਾਲ ਫਸਣਾ ਸ਼ੁਰੂ ਹੋ ਜਾਂਦਾ ਜੀ। ਹਾਂਜੀ,
ਸੁਣ ਬੋਲੇ ਸਭ ਦੇ ਜੰਬਰ ਬੰਸ,
ਹਾਂਜੀ,
ਹਮਕੋ ਦੇਹੋ ਆਪਣ ਸਰਬੰਸ।
ਤੇ ਮਹਾਰਾਜ ਨੇ ਜਦੋਂ ਕਿਹਾ ਨਾ ਜੀ ਵੀ ਮੰਗ ਲਓ, ਕੀ ਮੰਗਣਾ ਇਲਾਹਾਬਾਦ ਵਾਲਿਆਂ, ਤਾਂ ਫਿਰ ਥੋੜਾ ਮੰਗਿਆ ਜੀ। ਇਹ ਗਯਾ ਨਗਰ ਦੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੋ ਕੁਝ ਤੁਹਾਡੇ ਕੋਲ ਹੈਗਾ ਸਾਰਾ ਕੁਝ ਹੀ ਸਾਨੂੰ ਦੇ ਦਿਓ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਮਾਲ ਦੀ ਗੱਲ ਹੈ ਜੀ। ਹਾਂਜੀ, ਵੇਖ ਲਓ ਉਹਨਾਂ ਦਾ ਲੋਭ ਕਿੰਨਾ, ਲਾਲਚ ਕਿੰਨਾ ਜੀ। ਨਹੀਂ ਤੇ ਸਾਡੇ ਸਾਹਮਣੇ ਕੋਈ ਬੰਦਾ ਬੈਠਾ ਹੋਏ ਤਾਂ ਹੀ ਅਗਲੇ ਦੀ ਜੇਬ ਨਹੀਂ ਖਾਲੀ ਕਰਾਉਂਦੇ ਜੀ, ਵੀ ਜੋ ਕੁਝ ਹੈਗਾ ਸਾਰਾ ਕੁਝ ਹੀ ਦੇ ਜੀ। ਉਹਨਾਂ ਫੁਰਨਾ ਹੀ ਐਸਾ ਰੱਖਿਆ ਜੀ। ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਜੋ ਕੁਝ ਤੁਹਾਡੇ ਕੋਲ ਬਾਹਰੀ ਸਮਾਨ ਹੈ ਸਾਰਾ ਕੁਝ ਸਾਨੂੰ ਦੇ ਦਿਓ। ਹਾਂਜੀ,
ਤਬ ਸਤਿਗੁਰ ਨੇ ਹਿਰਦੇ ਵਿਚਾਰੀ,
ਹਾਂਜੀ,
ਇਹ ਸਭ ਮਾਇਆ ਕੇ ਅਧਿਕਾਰੀ।
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜਦੋਂ ਉਹਨਾਂ ਮੰਗ ਲਿਆ ਨਾ ਗੁਰੂ ਸਾਹਿਬ ਕੋਲੋਂ ਜੋ ਕੁਝ ਹੈਗਾ ਸਾਰਾ ਕੁਝ ਦੇ ਦਿਓ, ਤੇ ਭਾਈ ਸੰਤੋਖ ਸਿੰਘ ਜੀ ਦੀ ਕਮਾਈ ਵੇਖੋ ਜੀ, ਉਹਨਾਂ ਜੋ ਅੰਦਰ ਹੈ ਨਾ ਚੱਲ ਰਿਹਾ ਉਹ ਵੀ ਲਿਖਿਆ ਜੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ, ਇਹ ਸਭ ਮਾਇਆ ਦੇ ਹੀ ਨੇ ਬਸ ਜੀ, ਮਾਇਆ ਦੇ ਪੁਤਲੇ ਨੇ ਜੀ। ਹਾਂਜੀ, ਮਾਇਆ ਮੰਗਣ ਤੱਕ ਹੀ ਇਹਨਾਂ ਦਾ ਜੀਵਨ ਸੀਮਤ ਹੈ, ਸਭ ਮਾਇਆ ਦੇ ਅਧਿਕਾਰੀ ਨੇ। ਧਾਰਮਿਕ ਸਥਾਨਾਂ ਤੇ ਬੈਠੇ ਹੋਏ ਲੋਕ ਬਹੁਤੇ ਇਸੇ ਕੈਟਾਗਰੀ ਵਿੱਚ ਆਉਂਦੇ ਜੀ, ਸਭ ਮਾਇਆ ਦੇ ਅਧਿਕਾਰੀ। ਇੱਥੋਂ ਤੱਕ ਹੀ ਸੁਰਤ ਹੈ, ਮਾਫ ਕਰਿਓ, ਬਹੁਤਿਆਂ ਦੀ ਸੁਰਤ ਇਹਦੇ ਤੋਂ ਗਾਂ ਤੁਰਦੀ ਨਹੀਂ ਜੀ, ਇਹਦੇ ਤੋਂ ਅੱਗੇ ਨਹੀਂ ਤੁਰਦੀ ਸੁਰਤ, ਗਾਂ ਤੁਰਨੀ ਔਖੀ ਹੋ ਜਾਂਦੀ ਜੀ। ਕਿਉਂ? ਇੱਕ ਰੱਬ ਦਾ ਹੀ ਨਾਮ ਹੈਗਾ ਜੀ, ਜਿਹਦੇ ਤੇ ਬੰਦਾ ਜਿੰਨੀ ਮਰਜ਼ੀ ਮਾਇਆ ਇਕੱਠੀ ਕਰੀ ਜਾਏ ਜੀ। ਹਾਂਜੀ, ਸੰਗਤਾਂ ਦਈ ਜਾਣੀ ਜੀ। ਵੇਖਿਆ ਚਾਚਾ ਫੱਗੋ ਜੀ ਨੇ ਕਿੰਨਾ ਧਿਆਨ ਰੱਖਿਆ ਜੀ ਮਾਇਆ ਦਾ ਜੀ, ਕਿਵੇਂ ਮਾਇਆ ਵਰਤਣੀ, ਕੀ ਕਰਨਾ ਜੀ। महाराज ने समझ लिया सब माया वाले ने, इन्हां ने साडे कोलों माया ही लैनी है। हां जी,
जे तक संग सब दीनो दान,
हां जी,
धोती एक उपरना पान,
ते गज के आखो वाहे गुरु
वाहे गुरु।
सच्चे पातशाह महाराज कोल जिन्ने पदार्थ सन बारी, बस एक परना गुरु जी ने अपने कोल रखिया, बाकी सब कुछ उन्होंने दे दिता जी। इन्हां त्यागी भी कोई नहीं जी, उन्हां तो वधा भुखा कोई नहीं, ते गुरु साहब वर्गा त्यागी भी कोई नहीं हैगा जी। हर जी गुरु साहब ते अपना शरीर त्यागण वाले ने, ते एक ही चीज हैगे जी कपड़े। महाराज सच्चे पातशाह ने सारा कुछ ही उन्होंने देता, गुरु तेग बहादुर साहब ने भी लो रज जाओ। हांजी,
शिवका आस सोयंदन धन सारो,
पालकियां घोड़े रथ होर जिन्नी माया ही, मातावां पालकी विच जांदे सन जी, रथां ते जाना, सच्चे पातशाह कोल घोड़े सन जी, माया संगतां बड़ियां भेटा करदियां सन। हांजी,
लै विपरन जयकार उचारो,
गुरु साहब ने पालकियां भी देतियां, घोड़े भी देते, माया भी देती, ते सच्चे पातशाह महाराज गरीब नवाज जी कहन लगे सारा कुछ ही रख लो जी। हां जी, ते ब्राह्मण बड़े खुश होए जी लै गए जी। पर गुरु साहब महाराज ने माता नानकी जी नू एक करी आख्या हैगा, जदों तीर मल सारा कुछ घरों चुक के लै गया ना जी, ते माता नानकी जी ने आख्या भी घर विच कुछ नहीं उन्हें रहन दिता। ते सच्चे पातशाह महाराज कहन लगे माता नानकी जी, सब कुछ लै सकदा, एक वस्तु नहीं साडे कोलों लै सकदा जी। माता जी कहन लगे केड़ी? सच्चे पातशाह कहन लगे माई, मैं धन पायो हर नाम। गज के आखो वाहे गुरु
वाहे गुरु।
आ नाम दा जेड़ा धन है ना, ओ नहीं तीर मल लैके जा सकदा जी। इन्हां नू चाहीदा ही गुरु साहब कोलों मंगणा, पर सुरत बाहरी पदार्थां ते लगी रही जी। हांजी,
केतक काल बीते सुध आई,
हांजी,
एह सब जग गुर बहु बढ़ियाई,
ते गुरु साहब दे बड़े जय जयकार करदे होए ब्राह्मण चले गए। महाराज कुछ दिन उथे रहे जी। इन्हां ब्राह्मणां नूं पता लगा भी गुरु साहब ते जगत गुरु ने, गुरु नानक साहब जी दी गद्दी ते बैठे ने। हांजी,
इतो समाज लैन इनही ते,
हांजी,
नह किछ बड़ो विचार हो चीते,
कन्ना नूं ही हथ लगदा जदों मैं पोथी पढ़ रहा सा, मैं मन विच विचार रहा हां भी किड्डे ढीठ जे बंदे हैगे जी। गुरु साहब ने सारा कुछ देता जी, फिर मन विच फुरन आया भी नहीं, इन्हां कोलों होर कुछ मंगीए जाके जी। बारी माया मंग लगे, मसा मसा आए ने, फिर पता नहीं आना कि नहीं आना। हांजी,
पत्र लिखाए ले हो अब ऐसे,
हांजी,
हमारी संतत ले नित जैसे,
ते ये ना कर मसलत। गुरु साहब सच्चे पातशाह कोल आके विचार करदे ने, वाहिगुरु अपने घर विच बैठे सारे ब्राह्मण कठे हो के कहन लगे, गुरु नानक साहब जी दी गद्दी ते बैठे ने गुरु तेग बहादुर साहब, ਉਹ ਆਏ ਨੇ, ਜੋ ਕਹਿਣਗੇ ਸਿੱਖਾਂ ਉਹ ਗੱਲ ਮੰਨ ਲੈਣੀ। ਆਪਾਂ ਗੁਰੂ ਸਾਹਿਬ ਕੋਲੋਂ ਚਿੱਠੀ ਲਿਖਵਾ ਲਈਏ ਇੱਕ ਦੀ, ਉਸ ਚਿੱਠੀ ਤੇ ਕੀ ਲਿਖਵਾਉਣਾ, ਜਿੰਨੇ ਸਿੱਖ ਨੇ ਸਾਰੇ ਬ੍ਰਾਹਮਣਾਂ ਨੂੰ ਦਾਨ ਦਿਆ ਕਰੋ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਦਸਵੇਂ ਪਾਤਸ਼ਾਹ ਕਹਿਣ ਲੱਗੇ, ਮੈਂ ਉਹਨਾਂ ਬ੍ਰਾਹਮਣਾਂ ਨੂੰ ਨੀ ਕੁਝ ਸਮਝਦਾ, ਮੇਰਾ ਖਾਲਸਾ ਹੀ ਮੇਰਾ ਬ੍ਰਾਹਮਣ ਹੈ। ਕਹਿਣ ਲੱਗੇ ਦਾਨ ਦਿਓ ਇਨਹੀ ਕੋ ਪੱਲੋ, ਇਹਨਾਂ ਨੂੰ ਦਿੱਤਾ ਭਲੋ ਭਲਾ। ਕਹਿਣ ਲੱਗੇ ਪਰ ਇਹਨਾਂ ਦੀ ਗੱਲ ਸੁਣੋ, ਕਹਿੰਦੇ ਮਹਾਰਾਜ ਕੋਲੋਂ ਲਿਖਾ ਲਈਏ ਤਾਂ ਕਿ ਸਿੱਖ ਆਉਂਦੇ ਰਹਿਣ ਤੇ ਸਾਨੂੰ ਮਾਇਆ ਹੀ ਚੜਾਉਂਦੇ ਰਹਿਣ ਜੀ। ਹਾਂਜੀ,
ਕਰ ਮਸਲਤ ਸਤਿਗੁਰ ਪਹਿ ਆਏ,
ਬਸ ਇਕੱਠੇ ਹੋ ਕੇ ਵਿਚਾਰ ਕੀਤੀ ਜੀ। ਵਿਚਾਰੋ ਕਰਕੇ ਜਿੱਥੇ ਸਤਿਗੁਰੂ ਜੀ ਨੇ ਫਲਗੂ ਨਦੀ ਦੇ ਲਾਗੇ ਪੜਾਅ ਕੀਤਾ ਉੱਥੇ ਆ ਗਏ ਜੀ ਇਹ ਸਾਰੇ। ਹਾਂਜੀ,
ਵਿਜੈ ਤੁਮਾਰੀ ਹੋ ਸੁਣਾਏ,
ਤੇ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਨਾ ਜੀ, ਸਿਫਤਾਂ ਬੜੀਆਂ ਕਰਦੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਰਾਜਨੀਤਿਕ ਬੰਦਿਆਂ ਦਾ ਸੁਭਾਅ ਹੁੰਦਾ ਜੀ, ਬੜੀਆਂ ਸਿਫਤਾਂ ਕਰਦੇ ਜੀ ਅਗਲੇ ਦੀਆਂ। ਕਹਿਣ ਲੱਗੇ ਤੁਹਾਡੀ ਜੈ ਹੋਵੇ ਮਹਾਰਾਜ, ਤੁਹਾਡਾ ਤੇ ਦਿਲ ਬੜਾ ਵੱਡਾ, ਤੁਸੀਂ ਤੇ ਦਰਿਆ ਦਿਲ ਹੋ, ਨਹੀਂ ਉਹਦੇ ਤੋਂ ਵੀ ਵੱਡੇ ਹੋ। ਇਸ ਤਰ੍ਹਾਂ ਨਾ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਤਰੀਫਾਂ ਕਰਦਾ ਜੀ ਇਹ ਸਾਰਾ ਸਾਰੇ ਬ੍ਰਾਹਮਣ ਇਕੱਠੇ ਹੋ ਕੇ। ਹਾਂਜੀ
ਸ਼੍ਰੀ ਗੁਰ ਜੋ ਹਮ ਜਾਚਾ ਕੀਨ,
ਹਾਂਜੀ
ਦੀਨ ਆਪਨੇ ਸੋ ਸਭ ਲੀਨ।
ਮਹਾਰਾਜ ਅਸੀਂ ਜੋ ਤੁਹਾਡੇ ਕੋਲੋਂ ਮੰਗਿਆ ਤੁਸੀਂ ਉਹੋ ਹੀ ਸਾਨੂੰ ਦੇ ਦਿੱਤਾ ਜੀ। ਹਾਂਜੀ
ਨਿਜ ਸੰਗਤ ਸਗਲੀ ਕੋ ਦਾਨ,
ਹਾਂਜੀ
ਲਿਖੋ ਪੱਤ੍ਰਿਕਾ ਪੁੰਨ ਮਹਾਨ।
ਮਹਾਰਾਜ ਇੱਕ ਪੁੰਨ ਦਾ ਕੰਮ ਦੱਸੀਏ ਤੁਹਾਨੂੰ, ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੇਖ ਲਓ ਗੁਰੂ ਸਾਹਿਬ ਨੂੰ ਸਮਝਾਉਣ ਤੁਰ ਪੈਂਦਾ ਜੀ, ਲੋਭੀ ਬੰਦਾ ਕਿਸੇ ਨੂੰ ਵੀ ਸਮਝਾਉਣ ਤੁਰ ਪੈਂਦਾ ਜੀ, ਉਹਦੇ ਅੰਦਰੋਂ ਲੋਭ ਬੋਲਦਾ ਜੀ। ਮਹਾਰਾਜ ਇੱਕ ਪੁੰਨ ਦਾ ਕੰਮ ਦੱਸੀਏ, ਮਹਾਰਾਜ ਕਹਿੰਦੇ ਦੱਸੋ, ਪਤਾ ਤੇ ਹੈ ਹੀ ਗੁਰੂ ਜੀ ਨੂੰ। ਹਾਂਜੀ
ਸੁਣ ਕਹਿ ਸ਼੍ਰੀ ਸਤਿਗੁਰ ਫਰਮਾਇਓ,
ਹਾਂਜੀ
ਪੂਰਬ ਜਾਚਿਓ ਸੋ ਤੁਮ ਪਾਇਓ।
ਮਹਾਰਾਜ ਕਹਿੰਦੇ ਜੋ ਤੁਸੀਂ ਪਹਿਲਾਂ ਮੰਗਿਆ ਤੁਹਾਨੂੰ ਦੇ ਦਿੱਤਾ ਵੈ ਸਾਰਾ ਕੁਝ ਹੈ। ਨਹੀਂ ਮਹਾਰਾਜ ਇੱਕ ਚੀਜ਼ ਮੰਗਣੀ ਤੁਹਾਡੇ ਕੋਲੋਂ। ਹਾਂਜੀ
ਲੋਭ ਛੋੜ ਤਜ ਕਰੋ ਸੰਤੋਸ਼,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੱਚੇ ਪਾਤਸ਼ਾਹ ਕਹਿੰਦੇ ਦੱਸੋ, ਕਹਿਣ ਲੱਗੇ ਮਹਾਰਾਜ ਆਹ ਲੋ ਪੱਤਰ ਆਹ ਲੋ ਕਲਮ, ਆਪਣੇ ਹੱਥਾਂ ਨਾਲ ਲਿਖ ਦਿਓ। ਕੀ ਲਿਖਣਾ? ਲਿਖ ਦਿਓ ਵੀ ਸਿੱਖ ਆ ਕੇ ਸਾਨੂੰ ਵੱਧ ਤੋਂ ਵੱਧ ਮਾਇਆ ਦਿਆ ਕਰਨ ਜੀ। ਗੁਰੂ ਸਾਹਿਬ ਕੋਲੋਂ ਲੈ ਕੇ ਖੁਸ਼ ਨਹੀਂ ਗਏ, ਹੁਣ ਗਾ ਸਿੱਖਾਂ ਤੋਂ ਵੀ ਤੁਰ ਪਏ ਜੀ ਲੈਣ ਵਾਸਤੇ ਜੀ। ਵੇਖ ਲਓ ਕਿੰਨਾ ਫਰਕ ਹੈ। ਗੁਰੂ ਕਾ ਸਿੱਖ ਜਿਹੜਾ ਉਹ ਚਾਹੁੰਦਾ ਵੀ ਇੱਕ ਰੁਪਈਆ ਦੋ ਰੁਪਈਆ ਜਿੰਨੀ ਕੁ ਪਹੁੰਚ ਹੈ ਮੈਂ ਆਪਣੇ ਸਤਿਗੁਰੂ ਅੱਗੇ ਭੇਟਾ ਕਰਾਂ, ਪਰ ਲੋਭੀ ਬਿਰਤੀ ਗੁਰੂ ਘਰ ਦੀ ਮਾਇਆ ਅੱਗੇ ਵੀ ਅੱਖ ਰੱਖ ਲਏਗੀ ਆਪਣੀ ਦੀ। ਹਾਂਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਣਗੇ, ਲੋਭ ਛੋਭ ਤਜ ਕਰੋ ਸੰਤੋਸ਼। ਮਹਾਰਾਜ ਨੇ ਫਿਰ ਸਾਰੇ ਬ੍ਰਾਹਮਣਾਂ ਨੂੰ ਕਿਹਾ ਬਹਿ ਜਾਓ ਇੱਥੇ, ਸਾਰੇ ਬਹਿ ਜੇ, ਸੰਗਤ ਵੀ ਬਹਿ ਗਈ। ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਲਾਲਚ ਛੱਡੋ ਤੇ ਸੰਤੋਖ ਧਾਰਨ ਕਰੋ ਜੀ। ਲਾਲਚ ਬੰਦੇ ਕੋਲੋਂ ਬੜਾ ਕੁਝ ਕਰਾਉਂਦਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਬੀਰ ਸਾਹਿਬ ਨਾ ਆਪਣੇ ਇਲਾਕੇ ਚ ਤੁਰੇ ਜਾਣ ਜੀ, ਤੇ ਕਬੀਰ ਸਾਹਿਬ ਨੇ ਕੀ ਵੇਖਿਆ ਵੀ ਬਾਂਦਰ ਹੈ ਜੀ ਇੱਕ ਜੀ, ਤੇ ਉਸ ਬਾਂਦਰ ਦੇ ਗਲ ਵਿੱਚ ਪਾਈ ਰੱਸੀ ਤੇ ਮਦਾਰੀ ਦੇ ਹੱਥ ਵਿੱਚ ਸੋਟੀ ਹੈ। ਬਾਂਦਰ ਉਸ ਸੋਟੀ ਤੋਂ ਡਰਦਾ ਹੋਇਆ ਨਾ ਜੀ ਹਰ ਇੱਕ ਘਰ ਦੇ ਬਾਹਰ ਜਾ ਕੇ ਨਾਚ ਕਰਨ ਦਿਆ ਜੀ। ਕਬੀਰ ਸਾਹਿਬ ਨੇ ਇਹ ਗੱਲ ਵੇਖੀ ਜੀ, ਬੜੇ ਧਿਆਨ ਨਾਲ ਗੱਲ ਸੁਣਿਓ। ਜਦੋਂ ਕਬੀਰ ਸਾਹਿਬ ਨੇ ਇਹ ਗੱਲ ਵੇਖੀ ਤੇ ਕਬੀਰ ਸਾਹਿਬ ਜਾ ਕੇ ਬਾਂਦਰ ਨੂੰ ਪੁੱਛਦੇ ਨੇ, ਉਹ ਕਹਿੰਦੇ ਵੀ ਤੂੰ ਜੰਗਲਾਂ 'ਚ ਰਹਿਣ ਵਾਲਾ, ਪਹਾੜਾਂ 'ਚ ਰਹਿਣ ਵਾਲਾ, ਖੁੱਲੀਆਂ ਥਾਵਾਂ 'ਤੇ ਰਹਿਣ ਵਾਲਾ, ਕਦੀ ਉਸ ਰੁੱਖ 'ਤੇ ਤੇ ਕਦੀ ਉਸ ਰੁੱਖ 'ਤੇ ਟਪੂਸੀਆਂ ਮਾਰਦਾ ਤੂੰ, ਆਹ ਤੈਨੂੰ ਕੀ ਹੋ ਗਿਆ? ਤੂੰ ਇਸ ਇੱਕ ਬੰਦੇ ਦੇ ਹੱਥ ਆਇਆ ਤੇ ਘਰ ਘਰ ਵਿੱਚ ਨੱਚਦਾ ਫਿਰਦਾ ਘਰਾਂ ਦੇ ਬਾਹਰ ਜਾ ਕੇ। ਉਹ ਬਾਂਦਰ ਨੇ ਅੱਗੋਂ ਜਵਾਬ ਦਿੱਤਾ ਜੀ, ਕਹਿਣ ਲੱਗਾ ਕਬੀਰ ਸਾਹਿਬ ਜੀ ਇੱਕ ਵਿਅੰਗ ਹੈ ਜੀ, ਭਾਵ ਉਹਦੇ ਅੰਦਰ ਦੀ ਦਸ਼ਾ ਭਗਤ ਸਾਹਿਬ ਨੇ ਦੱਸੀ ਜੀ। ਉਹ ਕਹਿਣ ਲੱਗਾ ਸਾਰਾ ਕੁਝ ਮੇਰੇ ਲਾਲਚ ਦਾ ਕੀਤਾ ਹੋਇਆ। ਕਹਿਣ ਲੱਗਾ ਜੇ ਮੈਂ ਲਾਲਚ ਨਾ ਕਰਦਾ ਹੁੰਦਾ ਤੇ ਮੈਂ ਵੀ ਦੂਜੇ ਵਾਂਗੂ ਟੌਰਨਾ ਪਹਾੜਾਂ ਤੇ ਰਹਿੰਦਾ ਹੁੰਦਾ। ਕਬੀਰ ਸਾਹਿਬ ਨੇ ਉਹਦੀ ਦਸ਼ਾ ਲਿਖੀ ਜੀ, ਬਾਂਦਰ ਪਹਾੜ ਤੇ ਸੀ, ਸ਼ਿਕਾਰੀ ਆਇਆ ਉਹਨੇ ਇੰਨਾ ਕੁ ਕੁੱਜਾ ਲਿਆ ਜੀ, ਕੁੱਜੇ ਵਿੱਚ ਦਾਣੇ ਪਾਏ ਜੀ, ਛੋਲੇ ਦਾਣੇ ਪਾਏ ਜੀ, ਉੱਤੋਂ ਦਿੱਤਾ ਟੱਕ ਜੀ। ਜਿੱਧਰੋਂ ਬਾਂਦਰ ਨੇ ਲੰਘਣਾ ਸੀ ਨਾ ਜੀ ਉਸ ਰਸਤੇ ਵਿੱਚ ਉਹਨੇ ਕੁੱਜਾ ਰੱਖਿਆ ਜੀ, ਤੇ ਉੱਧਰੋਂ ਆਪ ਲੁਕ ਕੇ ਬੈਠ ਗਿਆ ਜੀ। ਬਾਂਦਰ ਆਇਆ ਉਹਨੇ ਕੁੱਜੇ ਦਾ ਢੱਕਣ ਪਰਾ ਕੀਤਾ ਜੀ, ਤੇ ਵੇਖਿਆ ਵੀ ਮੇਰੇ ਖਾਣ ਦੀ ਚੀਜ਼ ਇਹਦੇ ਵਿੱਚ ਹੈਗੀ ਹੈ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਮੇਰੇ ਖਾਣ ਦੀ ਚੀਜ਼ ਹੈ ਇਹਦੇ ਵਿੱਚ। ਉਹਨੇ ਹੱਥ ਉਸ ਕੁੱਜੇ ਵਿੱਚ ਪਾਇਆ ਜੀ, ਜੇ ਤੇ ਦੋ ਤਿੰਨ ਦਾਣੇ ਕੱਢਦਾ ਤੇ ਸਰ ਜਾਣਾ ਸੀ। ਉਹਨੇ ਫੁਰਨਾ ਬਣਾਇਆ ਵੀ ਕੁੱਜਾ ਮੇਰੇ ਸਾਹਮਣੇ ਹੈ, ਦਾਣੇ ਇੱਥੇ ਹੈ, ਵੇਖਣ ਮੈਨੂੰ ਕੋਈ ਡਿਆ ਨਹੀਂ। ਬੰਦੇ ਦੀ ਹਾਲਤ ਸੇਮ ਇਹੋ ਜਿਹੀ ਜੇ ਵੇਖਣ ਮੈਨੂੰ ਕੋਈ ਡਿਆ ਨਹੀਂ ਤੇ ਮੈਂ ਵੱਧ ਤੋਂ ਵੱਧ ਦਾਣੇ ਇਸ ਕੁੱਜੇ ਚੋਂ ਬਾਹਰ ਕੱਢਾਂ ਜੀ ਤੇ ਮੁੱਠ ਪੂਰੀ ਭਰ ਲਈ ਜੀ ਦਾਣਿਆਂ ਨਾਲ। ਹੁਣ ਪਹਿਲਾਂ ਹੱਥ ਪਤਲਾ ਸੀ ਤੇ ਕੁੱਜੇ ਚੋਂ ਅੰਦਰ ਚਲੇ ਗਿਆ, ਕੁੱਜੇ ਦੇ ਅੰਦਰ ਚਲੇ ਗਿਆ। ਹੁਣ ਹੱਥ ਪੂਰਾ ਭਰ ਗਿਆ ਜੀ ਉਹਦਾ ਜੀ, ਐ ਹੱਥ ਮੋਟਾ ਹੋ ਗਿਆ, ਵਿੱਚ ਦਾਣੇ ਰੱਖ ਲਏ। ਹੁਣ ਉਹ ਖਿੱਚ ਕੇ ਬਾਹਰ ਕੱਢਦਾ ਤੇ ਹੱਥ ਬਾਹਰ ਨਹੀਂ ਨਿਕਲ ਰਿਹਾ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਸ਼ਿਕਾਰੀ ਨੇ ਕੁੱਜਾ ਉੱਥੇ ਫਿੱਟ ਕੀਤਾ ਜੀ, ਹੱਥ ਵਿੱਚ ਫਸ ਗਿਆ ਜੀ। ਬਾਂਦਰ ਹੱਥ ਬਾਹਰ ਕੱਢਣ ਦਾ ਯਤਨ ਕਰਦਾ, ਉਹ ਹੱਥ ਬਾਹਰ ਨਹੀਂ ਨਿਕਲਦਾ ਜੀ, ਬੜਾ ਤੰਗ ਹੋ ਰਿਹਾ ਜੀ। ਪਤਾ ਉਹਨੂੰ ਵੀ ਹੈ ਵੀ ਜੇ ਮੈਂ ਦੋ ਤਿੰਨ ਦਾਣੇ ਬਾਹਰ ਕੱਢਾਂ ਤੇ ਮੇਰਾ ਹੱਥ ਆਰਾਮ ਨਾਲ ਬਾਹਰ ਆ ਜਾਏਗਾ, ਪਰ ਵੱਧ ਦਾਣੇ ਬਾਹਰ ਕੱਢਣਾ ਚਾਹੁੰਦਾ ਜੀ। ਉਹਨੂੰ ਕਿਸੇ ਨੇ ਕਿਹਾ ਵੀ ਤੂੰ ਦੋ ਤਿੰਨ ਦਾਣੇ ਬਾਹਰ ਕੱਢਦਾ ਹੌਲੀ ਹੌਲੀ, ਭਾਵੇਂ ਉੱਥੇ ਬਹਿ ਕੇ ਛਕ ਲੈਂਦਾ ਹੌਲੀ ਹੌਲੀ ਸਾਰੇ। ਉਹ ਕਹਿੰਦਾ ਕੀ ਕਰਾਂ, ਹੱਥ ਆਈ ਚੀਜ਼ ਮੈਂ ਛੱਡਣੀ ਨਹੀਂ ਸੀ ਚਾਹੁੰਦਾ, ਕਹਿਣ ਲੱਗਾ। ਹੱਸ ਕੇ ਆਖੋ ਵਾਹਿਗੁਰੂ। ਆ ਬੰਦੇ ਦਾ ਸੁਭਾਅ ਇਹੋ ਜਿਹਾ ਹੀ ਹੈ ਜੀ, ਹੱਥ ਆਈ ਚੀਜ਼ ਨਹੀਂ ਛੱਡਣਾ ਚਾਹੁੰਦਾ ਬੰਦਾ ਜੀ। ਇਹ ਬ੍ਰਾਹਮਣ ਉਹੋ ਜਿਹੇ ਨੇ ਜੀ ਸਾਰੇ। ਹਾਂਜੀ, ਹੁਣ ਗੁਰੂ ਸਾਹਿਬ ਕੋਲ ਤੇ ਲੈ ਲਈ ਮਾਇਆ ਤੇ ਹੁਣ ਲਿਖਾਉਣਾ ਚਾਹੁੰਦੇ ਨੇ ਵੀ ਸਾਡੇ ਕੁੱਲ ਜਿਹੜੀ ਉਹ ਵੀ ਪੈਸੇ ਲੈਂਦੇ ਹੀ ਰਵੇ ਜੀ ਸਦਾ ਵਾਸਤੇ ਜੀ, ਹੱਥ ਆਈ ਚੀਜ਼ ਨਹੀਂ ਛੱਡਣਾ ਚਾਹੁੰਦਾ ਜੀ। ਉਹਦਾ ਉਹਨਾਂ ਕੁ ਜਿਹੜਾ ਲਾਲਚ ਸੀਗਾ ਨਾ ਜੀ, ਸਾਰੀ ਉਮਰ ਵਾਸਤੇ ਉਹਦੇ ਵਾਸਤੇ ਸਜ਼ਾ ਬਣ ਗਿਆ ਜੀ। ਭਗਤ ਸਾਹਿਬ ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ। ਅਨਾਜ ਦੀ ਮੁੱਠ ਭਰ ਲਈ, ਲੀਨੀ ਹੱਥ ਪਸਾਰ, ਹੱਥ ਪਸਾਰ ਲਿਆ, ਪਸਾਰਾ ਉਹਨੇ ਵਧਾ ਲਿਆ। ਜੇ ਲੋੜ ਜੋਗੇ ਰਹਿੰਦਾ ਨਾ, ਦੋ ਤਿੰਨ ਦਾਣੇ ਲੈਂਦਾ ਰਹਿੰਦਾ ਤੇ ਹੋ ਸਕਦਾ ਉਹਦਾ ਬਚਾਅ ਹੋ ਜਾਂਦਾ ਜੀ। ਬਸ ਬੰਦਾ ਵੀ ਆਪਣਾ ਬੜਾ ਪਸਾਰਾ ਵਧਾ ਕੇ ਬੈਠਾ ਜੀ। ਜਿਹੜਾ ਬਹੁਤਾ ਪਸਾਰਾ ਨਾ ਜੀ ਬੰਦੇ ਦਾ, ਉਹਦੇ ਦੁੱਖ ਦਾ ਕਾਰਨ ਬਣਦਾ ਜੀ। ਆ ਬੜੇ ਸਾਰੇ ਬੰਦਿਆਂ ਬੜੇ ਬੜੇ ਪਸਾਰੇ ਪਸਾਰੇ ਜੀ। ਮਹਾਰਾਜ ਬਾਣੀ ਚ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਜਿੰਨਾ ਸਮਝ ਲਿਆ ਚਲੇ ਜਾਣਾ ਕਹਿਣ ਲੱਗੇ ਉਹ ਬਹੁਤਾ ਖਲਾਰਾ ਨਹੀਂ ਪਾਉਂਦੇ ਕਹਿਣ ਲੱਗੇ। ਬਾਂਦਰ ਜੇ ਉਹਨਾਂ ਕੁ ਦਾਣਾ ਕੱਢ ਲੈਂਦਾ ਤੇ ਕੰਮ ਸਰ ਜਾਣਾ ਸੀ। ਪਤਾ ਹੈ ਬਾਂਦਰ ਨੂੰ ਵੀ ਸ਼ਿਕਾਰੀ ਆ ਜਾਣਾ, ਕਿਉਂ ਉਹਦੇ ਨਾਲ ਦੇ ਵੀ ਇਸੇ ਤਰ੍ਹਾਂ ਫਸੇ ਦੇ, ਉਹਦੇ ਨਾਲ ਦੇ ਪਹਿਲੇ ਬਾਂਦਰ ਵੀ ਇਸੇ ਤਰ੍ਹਾਂ ਫਸੇ ਸੀ। ਪਤਾ ਉਹਨੂੰ ਹੈ ਵੀ ਸ਼ਿਕਾਰੀ ਨੇ ਆ ਜਾਣਾ, ਮੈਨੂੰ ਸੋਟੀਆਂ ਮਾਰਨੀਆਂ, ਮੈਨੂੰ ਰੱਸੀਆਂ ਪਾ ਲੈਣੀਆਂ ਤੇ ਮੈਨੂੰ ਜਾਣਾ ਪੈਣਾ, ਪਰ ਇੱਕੋ ਹੀ ਗੱਲ, ਹੱਥ ਆਈ ਚੀਜ਼ ਨਹੀਂ ਛੱਡਣਾ ਚਾਹੁੰਦਾ ਜੀ ਉਹ ਜੀ। ਉਹ ਇੰਨਾ ਕੁ ਉਹਦਾ ਲਾਲਚ ਜਿਹੜਾ ਸੀਗਾ ਉਹ ਤੀਬਰ ਹੋ ਗਿਆ, ਉਹਨੂੰ ਫਸਣਾ ਪਿਆ ਜੀ ਉਸ ਲਾਲਚ ਵਿੱਚ। ਤੇ ਫਿਰ ਭਗਤ ਕਬੀਰ ਜੀ ਕਹਿਣ ਲੱਗੇ ਛੂਟਣ ਕੋ ਸਹਿਸਾ ਭਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਬਸ ਫਿਰ ਆਇਆ ਸ਼ਿਕਾਰੀ ਜੀ, ਉਹਨੇ ਬਾਂਦਰ ਨੂੰ ਦੋ ਸੋਟੀਆਂ ਮਾਰੀਆਂ, ਨਾਲੇ ਪਾਈਆਂ ਰੱਸੀਆਂ, ਤੇ ਜਿਹੜਾ ਬਾਂਦਰ ਪਟੂਸੀਆਂ ਮਾਰਦਾ ਹੁੰਦਾ ਸੀ ਨਾ ਜੀ, ਉਹ ਬਾਂਦਰ ਨੂੰ ਫਿਰ ਗੁਲਾਮ ਬਣ ਕੇ ਸਾਰੀ ਉਮਰ ਹੀ ਜੀਣਾ ਪਿਆ ਜੀ, ਆਜ਼ਾਦੀ ਖੋਈ ਗਈ। ਇਹ ਵਿਸ਼ਾ ਬੜਾ ਗੰਭੀਰ ਹੈ। ਗੁਰਬਾਣੀ ਵਿੱਚ ਤੁਸੀਂ ਇੱਕ ਸ਼ਬਦ ਪੜ੍ਹਿਆ ਹੋਏਗਾ ਭੁਗਤ, ਇੱਕ ਸ਼ਬਦ ਹੁੰਦਾ ਜੁਗਤ, ਇੱਕ ਸ਼ਬਦ ਹੈ ਮੁਕਤ। ਇਹ ਤਿੰਨੋਂ ਸ਼ਬਦ ਬੜੇ ਧਿਆਨ ਨਾਲ ਸੁਣਿਓ, ਭੁਗਤ, ਜੁਗਤ ਤੇ ਮੁਕਤ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਭੁਗਤ ਕਿਹਨੂੰ ਕਹਿੰਦੇ ਭਲਾ ਜੀ? ਬੰਦੇ ਨੂੰ ਸੰਸਾਰ ਵਿੱਚ ਰਹਿਣ ਵਾਸਤੇ ਕਈ ਪਦਾਰਥਾਂ ਦੀ ਲੋੜ ਹੈ। ਜੇ ਸਿਰ ਨੰਗਾ ਨਹੀਂ ਰਹਿਣਾ ਚਾਹੀਦਾ, ਦਸਤਾਰ ਦੀ ਲੋੜ ਹੈ, ਕੱਪੜਿਆਂ ਦੀ ਲੋੜ ਹੈ, ਘਰ ਦੀ ਲੋੜ ਹੈ, ਗੱਡੀ ਦੀ ਲੋੜ ਹੈ, ਇਹ ਭੁਗਤ ਹੈ ਸਾਰਾ ਜੀ। ਭੁਗਤ ਕਹਿੰਦੇ ਪਦਾਰਥਾਂ ਨੂੰ, ਪਰ ਭੁਗਤ ਵੀ ਤਾਂ ਸਫਲੀ ਹੈ ਜੇ ਨਾਲ ਬੰਦੇ ਕੋਲ ਜੁਗਤ ਹੋਵੇ ਜੀ। ਇਹਨਾਂ ਪਦਾਰਥਾਂ ਦੇ ਵਿੱਚ ਰਹਿ ਕੇ ਬਚਣਾ ਕਿਵੇਂ ਹੈ ਜੀ? ਪਦਾਰਥ ਤੇ ਬਹੁਤ ਨੇ ਪਰ ਜੁਗਤੀ ਨਹੀਂ ਹੈਗੀ ਬੰਦੇ ਕੋਲੋਂ, ਬੰਦੇ ਨੇ ਬਚਣਾ ਕਿਵੇਂ ਹੈ? ਤੇ ਮਾਫ ਕਰਿਓ ਜੇ ਜੁਗਤ ਨਹੀਂ ਹੈ ਤੇ ਮੁਕਤ ਨਹੀਂ ਬੰਦੇ ਨੂੰ ਮਿਲ ਸਕਦੀ ਜੀ। ਪਦਾਰਥ ਤੇ ਬਹੁਤ ਸੀਗਾ ਬਾਂਦਰ ਕੋਲ ਪਰ ਉਹਨੂੰ ਕੱਢਣ ਦੀ ਜੁਗਤੀ ਨਹੀਂ ਆਈ, ਲਾਲਚ ਆ ਗਿਆ ਜੀ। ਉਹ ਜੁਗਤੀ ਨਹੀਂ ਸੀ, ਜੇ ਜੁਗਤੀ ਹੁੰਦੀ ਤੇ ਉਹਨੇ ਕਦੇ ਗੁਲਾਮ ਨਹੀਂ ਸੀ ਹੋਣਾ, ਉਹਨੇ ਮੁਕਤ ਹੋ ਜਾਣਾ ਸੀਗਾ ਜੀ। ਫਿਰ ਗੱਲ ਧਿਆਨ ਨਾ ਸਮਝਿਓ, ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਿੱਧੀ ਸਿੱਧੀ ਜੀ ਸਾਖੀ ਸੁਣਾਈ ਚੱਲਾਂ ਤੇ ਤੁਸੀਂ ਵਾਹਵਾ ਆਨੰਦ ਚ ਰਹਿੰਦੇ ਹੋ, ਜੇ ਮੈਂ ਇਹੋ ਜਿਹੀ ਗੱਲ ਆਰੰਭ ਕਰਦਿਆਂ ਫਿਰ ਪੈਰਾ ਢਿੱਲਾ ਵੀ ਹੋ ਜਾਂਦਾ ਕਈਆਂ ਦਾ ਜੀ। ਫਿਰ ਗੱਲ ਧਿਆਨ ਨਾ ਸਮਝਿਓ, ਇਹ ਸਾਡੇ ਜੀਵਨ ਵਿੱਚ ਗੱਲ ਵਰਤਦੀ ਹੈ। ਪਦਾਰਥ ਬੰਦੇ ਕੋਲ ਆ ਗਏ ਪਰ ਉਹਨਾਂ ਪਦਾਰਥਾਂ ਨੂੰ ਵਰਤਣਾ ਕਿਵੇਂ ਹੈ ਇਹਦੀ ਜੁਗਤੀ ਨਹੀਂ ਆਈ ਬੰਦੇ ਕੋਲ ਜੀ, ਤਰੀਕਾ ਨਹੀਂ ਆਇਆ। ਪਦਾਰਥ, ਤਰੀਕਾ ਤੇ ਤਰੀਕੇ ਤੋਂ ਬਾਅਦ ਆਜ਼ਾਦੀ ਜੀ, ਭੁਗਤ, ਜੁਗਤ ਤੇ ਮੁਕਤ ਜੀ। ਪਦਾਰਥ ਹਨ ਪਰ ਉਹਨਾਂ ਪਦਾਰਥਾਂ ਵਿੱਚ ਨਹੀਂ ਫਸਣਾ ਜੀ। ਪਰ ਜੇ ਬੰਦੇ ਨੇ ਪਸਾਰਾ ਪਸਾਰ ਲਿਆ ਤੇ ਫਿਰ ਮੁਕਤ ਦੀ ਬੰਦਾ ਆਸ ਨਾ ਰੱਖੇ, ਫਿਰ ਫਸਣਾ ਪਏਗਾ ਜੀ, ਜਿਵੇਂ ਬਾਂਦਰ ਫਸ ਜਾਂਦਾ ਜੀ, ਇਸੇ ਤਰ੍ਹਾਂ ਬੰਦਾ ਫਸ ਜਾਂਦਾ ਜੀ। ਇਹ ਬੜਾ ਧਿਆਨ ਰੱਖਣਾ ਜੀ, ਪਦਾਰਥ ਵੀ ਰੱਖਣੇ ਕੋਲ ਪਰ ਜੁਗਤ ਰੱਖਣੀ ਹੈ। ਜੁਗਤ ਕੀ ਰੱਖਣੀ ਹੈ? ਮਹਾਰਾਜ ਕਹਿਣ ਲੱਗੇ, ਲੋਭ ਛੋਭ ਤਜ ਕਰੋ ਸੰਤੋਖ। ਪਦਾਰਥਾਂ ਦਾ ਲੋਭ ਨਹੀਂ ਰੱਖਣਾ ਜੀ, ਪਦਾਰਥਾਂ ਦਾ ਲੋਭ ਨਹੀਂ ਰੱਖਣਾ, ਭਾਵ ਮੈਨੂੰ ਆਹ ਵੀ ਮਿਲ ਜੇ ਆਹ ਵੀ ਮਿਲ ਜੇ, ਤੇ ਕੀ ਰੱਖਣਾ ਜੀ? ਸੰਤੋਖ ਰੱਖਣਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜੇ ਬਾਂਦਰ ਰੱਖਦਾ ਨਾ ਸੰਤੋਖ ਤੇ ਉਹਨੂੰ ਘਰ ਦੇ ਹਰ ਘਰ ਦੇ ਬਾਹਰ ਜਾ ਕੇ ਨੱਚਣਾ ਨਹੀਂ ਸੀ ਪੈਣਾ, ਸਾਰੀ ਉਮਰ ਵਾਸਤੇ ਉਹਨੂੰ ਗੁਲਾਮ ਨਹੀਂ ਸੀ ਬਣਨਾ ਪੈਣਾ ਜੀ। ਬਸ ਇਹ ਗੁਲਾਮੀ ਦਾ ਕਾਰਨ ਹੈ ਜੀ। ਮਹਾਰਾਜ ਨੇ ਵੇਖ ਲਿਆ ਵੀ ਇਹਨਾਂ ਦੇ ਅੰਦਰ ਲਾਲਚ ਵੱਧ ਰਿਹਾ ਜੀ, ਪਦਾਰਥਾਂ ਦਾ। ਪਦਾਰਥ ਹੋਵੇ, ਭੁਗਤ ਹੋਵੇ, ਜੁਗਤ ਚਾਹੀਦੀ ਹੈ। ਜੁਗਤ ਬੰਦੇ ਨੂੰ ਪਤਾ ਵੀ ਹੋਵੇ, ਜੁਗਤ ਵਾਲੇ ਰਸਤੇ ਤੇ ਬੰਦਾ ਤੁਰਦਾ ਉਦੋਂ ਹੈ ਜਦੋਂ ਸਿਮਰਨ ਕਰੇਗਾ ਜੀ, ਜਦੋਂ ਗੁਰੂ ਦੇ ਸ਼ਬਦ ਦਾ ਆਸਰਾ ਲਏਗਾ, ਨਹੀਂ ਤੇ ਮਨ ਜ਼ਬਰਦਸਤੀ ਬੰਦੇ ਦਾ ਲਾਲਚ ਕਰ ਬੈਠਦਾ ਜੀ, ਕਰ ਬੈਠਦਾ ਜੀ। ਕਿਸੇ ਨਾ ਕਿਸੇ ਚੀਜ਼ ਦਾ ਲਾਲਚ ਬੰਦੇ ਨੂੰ ਆ ਹੀ ਜਾਂਦਾ ਜੀ। ਹਾਂਜੀ, ਇਹ ਬੜੀ ਵੱਡੀ ਆਦਤ ਹੈ ਬੰਦੇ ਦੀ, ਹੱਥ ਆਈ ਚੀਜ਼ ਛੱਡ ਕੇ ਨਹੀਂ ਬੰਦਾ ਰਾਜ਼ੀ ਹੈਗਾ ਜੀ। ਉਹ ਬਾਂਦਰ ਕਹਿੰਦਾ, ਮੈਂ ਕਿਉਂ ਛੱਡਦਾ ਦਾਣੇ, ਮੇਰੇ ਹੱਥ ਵਿੱਚ ਆ ਗਏ ਸੀ। ਹੁਣ ਉਹ ਹੱਥ ਵਿੱਚ ਆ ਗਏ ਸੀ ਤੇ ਸਾਰੀ ਉਮਰ ਉਹ ਹੱਥ 'ਚ ਥੋੜ੍ਹੇ ਜਿਹੜੇ ਦਾਣੇ ਆਏ ਉਹਨਾਂ ਵਾਸਤੇ, ਉਹਨਾਂ ਕਰਕੇ ਸਾਰੀ ਉਮਰ ਗੁਲਾਮ ਬਣਿਆ ਰਿਹਾ ਜੀ ਉਹ ਜੀ। ਇਹ ਭਗਤ ਕਬੀਰ ਸਾਹਿਬ ਨੇ ਉਦਾਹਰਣ ਦਿੱਤੀ ਹੈ ਬੰਦੇ ਦੀ ਜੀ, ਬੰਦਾ ਕਿਸ ਤਰ੍ਹਾਂ ਲਾਲਚ ਵਿੱਚ ਫਸ ਕੇ ਸਾਰੀ ਉਮਰ ਗੁਲਾਮੀ ਧਾਰਨ ਕਰਦਾ ਜੀ, ਐਵੇਂ ਨਹੀਂ ਮੁਕਤ ਅਵਸਥਾ ਪ੍ਰਾਪਤ ਹੁੰਦੀ ਜੀ। ਮਹਾਰਾਜ ਨੇ ਸਮਝ ਲਿਆ ਉਹਨਾਂ ਬ੍ਰਾਹਮਣਾਂ ਦੀ ਗੱਲ ਨੂੰ, ਸੱਚੇ ਪਾਤਸ਼ਾਹ ਕਹਿਣ ਲੱਗੇ, ਲੋਭ ਛੋਭ ਤਜ ਕਰੋ ਸੰਤੋਖ, ਸੰਤੋਖ ਰੱਖੋ ਕਹਿਣ ਲੱਗੇ। ਹਾਂਜੀ,
ਆਪਣ ਧਰਮ ਰੱਖੋ ਨਿਰਦੋਸ਼,
ਆਪਣੇ ਧਰਮ ਨੂੰ ਦੋਸ਼ ਰਹਿਤ ਰੱਖੋ ਕਹਿਣ ਲੱਗੇ। ਇਹ ਨਾ ਹੋਵੇ ਧਰਮ ਦੇ ਵਿੱਚ ਰਹਿ ਕੇ ਵੀ ਤੁਹਾਨੂੰ ਦੋਸ਼ ਲੱਗ ਜਾਣ ਕਹਿਣ ਲੱਗੇ, ਦੋਸ਼ ਰਹਿਤ ਰਹੋ ਕਹਿਣ ਲੱਗੇ। ਲੋਭ ਛੱਡ ਦਿਓ, ਜੋ ਰੱਬ ਨੇ ਦੇਤਾ ਬਸ ਉਹਨਾਂ ਕੋ ਰੱਖ ਲਓ, ਠੀਕ ਹੈ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਆਹ ਵੀ ਬੰਦਾ ਸੋਚ ਰੱਖ ਲੈ ਨਾ ਜੀ, ਤੇ ਬਹੁਤ ਸਾਰੇ ਗਲਤ ਕੰਮਾਂ ਤੋਂ ਬੰਦਾ ਬਚ ਸਕਦਾ ਜੀ, ਜੋ ਰੱਬ ਨੇ ਦੇਤਾ ਇੰਨਾ ਕੁ ਬੜਾ ਜੀ। ਪਰ ਮਾਫ ਕਰਿਓ, ਹੋਰ ਚਾਹੀਦਾ ਜੀ, ਹੋਰ ਚਾਹੀਦਾ ਜੀ, ਹੋਰ ਚਾਹੀਦਾ ਜੀ। ਆ ਜਿਹੜੀ ਹੋਰ ਹੈ ਨਾ ਜੀ, ਇਹ ਕੰਮ ਬੜਾ ਖਰਾਬ ਕਰ ਦਿੰਦੀ ਜੀ, ਹੋਰ ਚਾਹੀਦਾ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਬਾਣੀ ਵਿੱਚ ਲਿਖਦੇ, ਸਾਵਧਾਨ ਹੋਵੋ, ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਸਹਿਸ ਖਟੇ ਲੱਖ ਕੋ ਉੱਠਦਾ ਵੈ, ਹਜ਼ਾਰ ਖੱਟਦਾ ਤੇ ਲੱਖਾਂ ਵਾਲੇ ਪਾਸੇ ਬੰਦਾ ਦੌੜਦਾ ਜੀ। ਇਹ ਨਹੀਂ ਵੀ ਪਹਿਲਾਂ ਮੈਂ ਹਜ਼ਾਰ ਹੀ ਚੰਗੀ ਤਰ੍ਹਾਂ ਵਰਤ ਲਵਾਂ, ਨਹੀਂ ਇਹ ਲੱਖ ਕਿਵੇਂ ਹੋਣਗੇ ਜੀ। ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ, ਉਹ ਬਸ ਤ੍ਰਿਪਤੀ ਨਹੀਂ ਆਉਂਦੀ ਤੇ ਮਾਇਆ ਦੇ ਪਿੱਛੇ ਬੰਦਾ ਪਿਆ ਹੀ ਰਹਿੰਦਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੰਸਾਰ ਸੁਪਨਾ ਜੀ ਇੱਕ, ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਇੱਕ ਉਦਾਹਰਣ ਦੇ ਰਹੇ, ਮੈਂ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਸਾਂ। ਉਹ ਕਹਿੰਦੇ ਇੱਕ ਬੰਦਾ ਸੁੱਤਾ ਜੀ ਕੋਠੇ ਤੇ ਜੀ, ਛੱਤ ਤੇ, ਕੁਆਰਾ ਸੀਗਾ ਜੀ ਅਜੇ ਜੀ, ਤੇ ਛੱਤ ਤੇ ਉਡੀਕ ਸੀਗੀ ਜੀ, ਤੇ ਨੀਂਦ ਚ ਚੱਲਣ ਦੀ ਆਦਤ ਸੀਗੀ ਉਹਨੂੰ, ਤੇ ਉਹਨਾਂ ਜੀ ਸੁੱਤਾ ਪਿਆ ਰਾਤ ਸੁਪਨਾ ਆਇਆ ਵੀ ਮੇਰਾ ਪਰਿਵਾਰ ਵੱਡਾ ਹੋ ਰਿਹਾ ਜੀ, ਮੇਰਾ ਵਿਆਹ ਹੋ ਗਿਆ, ਤੇ ਅੰਦਾਜ਼ਾ ਸੁੱਤਾ ਪਿਆ ਹੀ ਲਾਈ ਜਾਵੇ ਜੀ ਵੀ ਇੱਥੇ ਕੁ ਪਤਨੀ ਸੌਂ ਜਾਏਗੀ ਮੇਰੀ। ਹਾਂਜੀ, ਸਾਲ ਨੂੰ ਦੋ ਸਾਲਾਂ ਨੂੰ ਮੇਰੇ ਘਰ ਪੁੱਤ ਪੈਦਾ ਹੋਏਗਾ, ਇੱਥੇ ਕੋਨੇ ਸੌਂ ਜਾਣਾ, ਉਹ ਨਾਲ ਨਾਲ ਅੱਗੇ ਵਧੀ ਜਾਏ ਤਾਂ ਹੈ ਨੀਂਦ ਵਿੱਚ ਸੀਗਾ ਜੀ। ਤੇ ਫਿਰ ਲਾਲਚ ਹੋਰ ਵਧਾਈ ਜਾਏ, ਥੋੜ੍ਹਾ ਜਿਹਾ ਹੋਰ ਅੱਗੇ ਚਲੇ ਗਿਆ ਗਾਂ, ਮੇਰੇ ਘਰ ਹੋਰ ਜਿਹੜਾ ਪੁੱਤ ਪੈਦਾ ਹੋਣਾ ਉਹਨੇ ਇੱਥੇ ਕਸਾਉਣਾ ਜੀ, ਉਹ ਅਜੇ ਥਾਂ ਹੀ ਵੰਡਣ ਦਿਆ ਸੀਗਾ ਜੀ ਸਾਰਿਆਂ ਦੀ, ਉਹ ਚ ਬਾਰਾ ਮੁੱਕ ਗਿਆ ਤੇ ਥੱਲੇ ਡਿੱਗ ਗਿਆ ਜੀ। ਤੇ ਫਿਰ ਜਾਗ ਖੁੱਲ ਗਈ ਜੀ ਉਹਦੀ, ਫਿਰ ਪਤਾ ਲੱਗਾ ਵੀ ਹੈ ਤੇ ਕੁਛ ਵੀ ਨਹੀਂ ਤੇ ਐਵੇਂ ਸੱਟ ਲਵਾ ਬੈਠਾ ਜੀ ਬੰਦਾ ਜੀ। ਬਸ ਇਸੇ ਤਰ੍ਹਾਂ ਹੁੰਦਾ ਜੀ, ਉਹ ਜੋ ਆਨੰਦ ਕੋਲ ਹੈ ਨਾ ਜੀ ਉਹ ਨਹੀਂ ਸਾਂਭਦਾ, ਹੋਰ ਵਾਲੇ ਪਾਸੇ ਬੰਦਾ ਤੁਰ ਪੈਂਦਾ ਜੀ। ਸਹਿਸ ਖੱਟੇ ਲੱਖ ਕੋ ਉੱਠਤਾਵੇ, ਪਹਿਲਾਂ ਹਜ਼ਾਰ ਦਾ ਤੇ ਆਨੰਦ ਲੈ ਲੈ ਜੀ, ਲੱਖ ਵਾਲੇ ਪਾਸੇ ਦੌੜਦਾ। ਗੁਰੂ ਅਰਜਨ ਸਾਹਿਬ ਕਹਿੰਦੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤ੍ਰਿਪਤੀ ਨਹੀਂ ਆਉਂਦੀ ਤੇ ਮਾਇਆ ਦੇ ਪਿੱਛੇ ਦੌੜਦਾ ਜੀ। ਅਨਕ ਭੋਗ ਵਿਖਿਆ ਕੇ ਕਰੇ ਨਹ ਤ੍ਰਿਪਤਾਵੇ ਖੱਪ ਖੱਪ ਮਰੇ। ਅਖੀਰ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਰੱਜਣ ਦਾ ਤਰੀਕਾ ਦੱਸ ਦਿੰਦੇ ਆ, ਬਿਨਾਂ ਸੰਤੋਖ ਨਹੀਂ ਕਉ ਰਾਜਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਅੱਜ ਤੱਕ ਸੰਸਾਰ ਤੇ ਜਿਹੜਾ ਰੱਜਿਆ ਸੰਤੋਖ ਨਾ ਰੱਜਿਆ, ਸੰਤੋਖ ਤੋਂ ਬਗੈਰ ਲੱਖਾਂ ਰੁਪਈਏ ਵੀ ਬੰਦੇ ਕੋਲ ਤੇ ਰੱਜ ਨਹੀਂ ਆਇਆ ਜੀ, ਰੱਜ ਨਹੀਂ ਆਇਆ ਜੀ। ਸੰਤੋਖੀ ਬੰਦੇ ਦੀ 5000 ਤਨਖਾਹ, ਉਹਦੇ ਚ ਉਹਨੂੰ ਇੰਨੇ ਚ ਹੀ ਆਨੰਦ ਹੈ ਜੀ। ਤੇ ਲੋਭੀ ਬੰਦੇ ਦੀ 1,00,000 ਰੁਪਈਆ ਤਨਖਾਹ ਤੋਂ ਫਿਰ ਵੇਖਦਾ ਵੀ ਹੋਰ ਕਿਹੜੇ ਪਾਸਿਓਂ ਮਾਇਆ ਆ ਸਕਦੀ ਜੀ, ਹੋਰ ਕਿਹੜੇ ਪਾਸਿਓਂ ਆ ਸਕਦੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆਪਣਾ ਧਰਮ ਮੁੱਖ ਰੱਖੋ, ਕਹਿਣ ਲੱਗੇ ਤੁਹਾਡਾ ਧਰਮ ਹੈ ਸੰਤੋਖ ਰੱਖਣਾ। ਹਾਂਜੀ,
ਦਿਜ ਕੋ ਮੁੱਖ ਧਰਮ ਜਿਹ ਜੋਏ,
ਅੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਜਥਾ ਲਾਭ ਸੰਤੁਸ਼ਟ ਹੋਏ।
ਦਿਜ ਉਹ ਹੈ, ਬ੍ਰਾਹਮਣ ਉਹ ਹੈ ਜੋ ਮਿਲ ਗਿਆ ਉਹਦੇ ਵਿੱਚ ਖੁਸ਼ ਰਵੇ ਜੀ, ਜਥਾ ਲਾਭ ਸੰਤੁਸ਼ਟ ਹੋਏ, ਜਿੰਨਾ ਕੁ ਲਾਭ ਪ੍ਰਾਪਤ ਹੋ ਗਿਆ ਉਹਨੇ ਵਿੱਚ ਸੁੱਖ ਲਵੇ ਜੀ। ਉਹ ਮਸਕੀਨ ਸਾਹਿਬ ਦੱਸਦੇ ਸੀ, ਕਹਿਣ ਲੱਗੇ ਮੈਂ ਕਿਤੇ ਸਫ਼ਰ 'ਤੇ ਜਾਣਾ ਸੀਗਾ ਅਤੇ ਗੱਡੀ ਦੀ ਲੋੜ ਸੀਗੀ ਮੈਨੂੰ ਵੀ। ਉਹ ਇੱਕ ਬੰਦਾ ਕਹਿਣ ਲੱਗਾ, ਮਸਕੀਨ ਸਾਹਿਬ ਤੁਸੀਂ ਵੀ ਉੱਧਰ ਜਾਣਾ, ਅਸੀਂ ਵੀ ਉੱਧਰ ਜਾਣਾ ਅਤੇ ਸਾਡੇ ਲਾਗੇ ਬੈਠੋ ਜੀ। ਕਹਿਣ ਲੱਗੇ ਮੈਂ ਉਹਦੇ ਲਾਗੇ ਬੈਠ ਗਿਆ, ਨਾਲ ਦੀ ਸੀਟ 'ਤੇ ਤੁਹਾਡੀ ਘਰ ਵਾਲੀ ਪਿੱਛੇ ਬਹਿ ਗਈ। ਥੋੜ੍ਹਾ ਜਿਹਾ ਅੱਗੇ ਗਿਆ ਅਤੇ ਉਹ ਵਪਾਰੀ ਸੀ ਬੰਦਾ ਜੀ, ਉਹ ਮੋਟੇ ਮੋਟੇ ਹੰਝੂ ਕੱਢਣ ਲੱਗ ਪਿਆ ਤੇ ਰੋਣ ਲੱਗ ਪਿਆ ਜੀ। ਹਾਂਜੀ, ਕਹਿਣ ਲੱਗੇ ਵੀ ਮੈਂ ਪੁੱਛਿਆ ਵੀ ਕੀ ਗੱਲ ਹੈ। ਕਹਿਣ ਲੱਗਿਆ ਜੀ 6,00,000 ਦਾ ਨੁਕਸਾਨ ਹੋ ਗਿਆ, ਹੱਥ ਕੇ ਅੱਖ ਵਾਹਿਗੁਰੂ
ਵਾਹਿਗੁਰੂ।
ਕਹਿਣ ਲੱਗੇ ਵੀ ਮੈਂ ਉਹਦੇ ਨਾਲ ਅਫਸੋਸ ਕਰਨ ਲੱਗ ਪਿਆ ਤੇ ਉਹਦੀ ਘਰ ਦੀ ਕਹਿਣ ਲੱਗੀ ਨਾ ਨਾ ਅਫਸੋਸ ਨਾ ਕਰਿਓ। ਕਹਿਣ ਲੱਗੇ ਕਿਉਂ? ਕਹਿਣ ਲੱਗੀ ਤੁਹਾਨੂੰ ਸੱਚ ਮੈਂ ਦੱਸ ਦਿੰਦੀ ਹਾਂ, ਕੋਈ ਕੰਮ ਸੀ ਇਹਨੇ ਅੰਦਾਜ਼ਾ ਲਾਇਆ ਸੀਗਾ ਵੀ 12,00,000 ਰੁਪਈਆ ਸਾਨੂੰ ਪ੍ਰੋਫਿਟ ਹੋਏਗਾ, ਇਹਨੇ ਅੰਦਾਜ਼ਾ ਲਾਇਆ ਸੀ। ਇਹਦੇ ਅੰਦਾਜ਼ੇ ਵਿੱਚੋਂ 6,00,000 ਪ੍ਰੋਫਿਟ ਹੋਇਆ ਤੇ 6,00,000 ਨਹੀਂ ਹੋਇਆ, 6,00,000 ਨੂੰ ਰੋ ਰਿਹਾ, ਜਿਹੜਾ 6,00,000 ਉੱਤੋਂ ਮਿਲਿਆ ਉਹਦਾ ਸੁੱਖ ਨਹੀਂ ਲੈ ਰਿਹਾ। ਕਹਿਣ ਲੱਗੀ ਅੱਜ ਕੇ ਆਖੋ ਵਾਹਿਗੁਰੂ। ਆਹ ਬੰਦਾ ਵੀ ਇਹੋ ਜਿਹਾ ਹੀ ਹੈਗਾ ਜੀ, ਇਹੋ ਜਿਹਾ ਹੀ ਹੈ। ਜਥਾ ਲਾਭ ਸੰਤੁਸ਼ਟ ਹੈ ਹੋਏ, ਜਿੰਨਾ ਕੁ ਮਿਲ ਗਿਆ ਉਹਦੇ ਵਿੱਚ ਬੰਦਾ ਰਾਜੀ ਰਹੇ ਜੀ। ਮਹਾਰਾਜ ਕਹਿੰਦੇ ਬ੍ਰਾਹਮਣੋ, ਉਹ ਜੋ ਰੱਬ ਦੇ ਰਿਹਾ ਉਹਦੇ ਚ ਰਾਜੀ ਰਹੋ। ਹਾਂਜੀ, ਗਾਂ ਆਪਣੇ ਕੁੱਲਾਂ ਪਰਿਵਾਰਾਂ ਦੀ ਸੋਚਣ ਦਾ ਹੈ ਜੀ। ਹਾਂਜੀ,
ਜਾ ਤੇ ਪਰਾ ਲਬਦ ਜੇ ਤੀਕ,
ਜਿੰਨੀ ਕੁ ਤੁਹਾਡੀ ਪਰਾ ਲਬਦ ਹੈ, ਜਿੰਨਾ ਕੁ ਵਾਹਿਗੁਰੂ ਨੇ ਤੁਹਾਡੇ ਕਿਸਮਤ ਚ ਲਿਖਿਆ, ਭਾਗਾਂ ਵਿੱਚ ਲਿਖਿਆ ਜੀ। ਹਾਂਜੀ,
ਪੂਰਬ ਜਾ ਚਲੀਨ ਤੇ ਤੀਕ,
ਤੁਸੀਂ ਉਹਨਾਂ ਕੁ ਮੰਗ ਲਿਆ ਤੇ ਉਹਨਾਂ ਕੁ ਤੁਹਾਨੂੰ ਪਹਿਲਾਂ ਹੀ ਮਿਲ ਗਿਆ। ਕਹਿਣ ਲੱਗੇ ਉਹਨਾਂ ਕੁ ਪਹਿਲਾਂ ਮਿਲ ਗਿਆ, ਗੱਲ ਕੀ ਗੁਰੂ ਸਾਹਿਬ ਨੇ ਲਿਖਣ ਤੋਂ ਮਨਾ ਕਰ ਦਿੱਤਾ ਜੀ, ਉਹਨਾਂ ਨੂੰ ਨਹੀਂ ਲਿਖਣਾ। ਕਹਿਣ ਲੱਗੇ ਗੁਰੂ ਘਰ ਦੀ ਸੰਗਤ ਦੀ ਮਾਇਆ ਤੁਹਾਨੂੰ ਛਕਾਈ ਜਾਣੀ। ਕਹਿਣ ਲੱਗੇ ਹਾਂਜੀ,
ਪੁੰਨ ਤੂਸ਼ਣ ਹੋਏ ਰਹੇ ਗੁਸਾਈ,
ਮਹਾਰਾਜ ਸ਼ਾਂਤ ਰਹੇ। ਉਹਨਾਂ ਬ੍ਰਾਹਮਣਾਂ ਵੇਖਿਆ ਵੀ ਸਾਡਾ ਤੇ ਕੋਈ ਦਾਹ ਭੇਚ ਨਹੀਂ ਚੱਲਿਆ ਜੀ, ਕਈ ਤੇ ਸੁਣ ਕੇ ਸੰਤੋਖੀ ਹੋ ਗਏ ਵੀ ਨਾ ਹੁਣ ਨੀ ਲੋਭ ਰੱਖਣਾ। ਗੁਰੂ ਸਾਹਿਬ ਬਖਸ਼ ਲੈਣ ਗੁਰਮੁਖੋ, ਇਹ ਜਿਹੜੇ 5 ਵਿਕਾਰ ਨੇ ਇੱਕ ਵੀਹ ਬੰਦੇ ਤੇ ਹੈਵੀ ਹੋ ਜੇ ਤੇ ਜੀਣ ਨੀ ਦਿੰਦੇ ਬੰਦੇ ਨੂੰ ਜੀ, ਇੱਕ ਵੀਹ ਹੈਵੀ ਹੋ ਜੇ ਜੀ, ਤੇ ਜਿਨ੍ਹਾਂ ਤੇ ਪੰਜੇ ਹੈਵੀ ਉਹ ਤੇ ਪਤਾ ਨੀ ਕਿਵੇਂ ਜਿੰਦੇ ਹੋਣਗੇ ਜੀ। ਲੋਭ ਬੰਦੇ ਦੇ ਅੰਦਰ ਪ੍ਰਬਲ ਹੋ ਜੇ ਨਾ ਜੀ, ਤੇ ਮਾਫ ਕਰਿਓ ਸਾਰੀ ਦਿਹਾੜੀ ਬੰਦੇ ਦਾ ਧਿਆਨ ਉਸ ਪਾਸੇ ਲੱਗਾ ਰਹਿੰਦਾ ਜੀ। ਜੇ ਲੋਭ ਪ੍ਰਬਲ ਹੋ ਗਿਆ, ਜੇ ਕ੍ਰੋਧ ਪ੍ਰਬਲ ਹੋ ਗਿਆ, ਗੁੱਸਾ ਆ ਗਿਆ ਨਾ ਜੀ, ਤੇ ਬੰਦਾ ਭਾਵੇਂ ਜਿੱਥੇ ਮਰਜ਼ੀ ਬੈਠਾ ਰਵੇ ਸਾਰੀ ਦਿਹਾੜੀ ਅੰਦਰ ਗੁੱਸਾ ਹੀ ਰਹੇਗਾ ਜੀ ਉਹਦੇ ਜੀ। ਤੇ ਜੇ ਕਾਮ ਵਿੱਚ ਸੁਰਤ ਹੈ ਤੇ ਜਿੱਥੇ ਮਰਜ਼ੀ ਬੈਠਾ ਰਹੇ ਸੁਰਤ ਉੱਥੇ ਘੁੰਮਦੀ ਰਹੇਗੀ ਉਹਦੀ ਗੰਦਗੀ ਵਿੱਚ ਜੀ। ਹਾਂਜੀ ਹੰਕਾਰੀ ਹੈ ਤੇ ਉਹ ਭਾਵੇਂ ਕਿਤੇ ਵੀ ਬੈਠਾ ਹੋਏ ਬਸ ਆਪਣੇ ਆਪ ਨੂੰ ਰਾਜਾ ਹੀ ਸਮਝੀ ਬੈਠਾ ਹੁੰਦਾ ਜੀ ਬੰਦਾ ਜੀ, ਭਾਵ ਹੰਕਾਰ ਰੱਖ ਕੇ ਬੈਠਾ ਹੁੰਦਾ ਜੀ। ਇੱਕ ਵੀ ਜਿਹੜਾ ਵਿਕਾਰ ਹੈ ਨਾ ਜੀ, ਉਹ ਬੰਦੇ ਨੂੰ ਚੰਗੀ ਤਰ੍ਹਾਂ ਟਿਕਣ ਨਹੀਂ ਦਿੰਦਾ ਜੀ, ਇੱਕ ਵੀ ਵਿਕਾਰ ਜੀ। ਤੇ ਜਿੱਥੇ ਪੰਜੇ ਹੀ ਪ੍ਰਬਲ ਹੋ ਜਾਂਦਾ ਜੀ, ਉੱਥੇ ਤੇ ਸਮਝ ਲਓ ਵੀ ਬਸ ਵਾਹਿਗੁਰੂ ਮਿਹਰ ਕਰੇ ਤੇ ਬਚਾ ਲਏ। ਮਨਮੁਖ ਦੇ ਅੰਦਰ ਪੰਜੇ ਹੀ ਪ੍ਰਬਲ ਹੁੰਦੇ ਜੀ, ਗੁਰਮੁਖ ਦੇ ਅੰਦਰ ਪੰਜੇ ਹੀ ਸ਼ਾਂਤ ਹੁੰਦੇ ਜੀ, ਪੰਜੇ ਹੀ ਸ਼ਾਂਤ ਹੁੰਦੇ ਜੀ, ਫਰਕ ਬੜਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੰਤੋਸ਼ ਦਾ ਉਪਦੇਸ਼ ਦਿੱਤਾ ਨਾ ਜੀ, ਤੇ ਕਈਆਂ ਨੂੰ ਤੇ ਸੰਤੋਖ ਆ ਗਿਆ ਜੀ। ਹਾਂਜੀ
ਖਾਨ ਪਾਨ ਕਰ ਨਿਸਾ ਬਿਤਾਈ,
ਕਈ ਵਿਚਾਰੇ ਇਸੇ ਤੰਗੀ ਵਿੱਚ ਲੱਗ ਗਏ ਵੀ ਲੈ ਸਾਨੂੰ ਤੇ ਮਿਲ ਗਿਆ ਤੇ ਗਾਂ ਸਾਡੇ ਟੱਬਰ ਨੂੰ ਨਹੀਂ ਮਿਲੇਗਾ ਜੀ। ਹਾਂਜੀ ਮਹਾਰਾਜ ਨੇ ਆਪ ਸ਼ਾਂਤ ਹੋ ਗਏ, ਉਹ ਘਰਾਂ ਘਰਾਂ ਨੂੰ ਚਲੇ ਗਏ। ਖਾਨ ਪਾਨ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰਾਤ ਉੱਥੇ ਬਤੀਤ ਕੀਤੀ ਜੀ, ਸਫਲੀ ਕੀਤੀ ਜੀ। ਹਾਂਜੀ
ਜਥਾ ਜੋਗ ਸਭ ਹੂ ਤਹਿ ਕਰਕੇ,
ਹਾਂਜੀ
ਗਮਨ ਕੀਨ ਪੁੰਨ ਸਤਿਗੁਰ ਚਰਕੇ।
ਫਿਰ ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਘੋੜਾ ਭੇਟਾ ਕੀਤਾ ਜੀ, ਕਿਉਂ ਸਾਰਾ ਕੁਝ ਤੇ ਉਹਨਾਂ ਮੰਗ ਲਿਆ ਸੀਗਾ ਜੀ, ਉਹਨਾਂ ਨੂੰ ਸਾਰਾ ਕੁਝ ਦੇ ਦਿੱਤਾ। ਫਿਰ ਇੱਕ ਸਿੱਖ ਨੇ ਘੋੜਾ ਭੇਟਾ ਕੀਤਾ ਸਤਿਗੁਰੂ ਜੀ ਨੂੰ, ਮਹਾਰਾਜ ਉਸ ਘੋੜੇ ਤੇ ਸੱਜ ਕੇ ਹੁਣ ਅੱਗੇ ਨੂੰ ਵਧੇ ਤੇ ਲਓ ਕਈ ਬ੍ਰਾਹਮਣਾਂ ਦਾ ਤੇ ਉਪਦੇਸ਼ ਸੁਣ ਕੇ ਜੀਵਨ ਸਵਰ ਗਿਆ ਤੇ ਕਈ ਉੱਥੇ ਦੇ ਉੱਥੇ ਰਹੇ ਜੀ। ਮੈਂ ਫਿਰ ਬੇਨਤੀ ਕਰਨ ਲੱਗਾ ਗੁਰਮੁਖੋ, ਸੱਚੇ ਪਾਤਸ਼ਾਹ ਦਾ ਇੱਕ ਵੀ ਬਚਨ ਜੀਵਨ ਬਦਲਣ ਲਈ ਬਹੁਤ ਕੀਮਤੀ ਹੈ, ਬਹੁਤ ਹੈ ਜੀ। ਇੰਨਾ ਹੀ ਬੰਦਾ ਰੱਖ ਲੈ ਨਾ ਜੀ ਸੰਤੋਖ ਰੱਖਣਾ ਜੀ, ਲਓ ਅੱਧੀ ਤੇ ਟੈਨਸ਼ਨ ਮੁੱਕ ਗਈ ਜੀ ਬੰਦੇ ਦੀ ਜੀ। ਸੰਤੋਖ ਰੱਖਣਾ, ਸਬਰ ਰੱਖਣਾ, ਆਪੇ ਰੱਬ ਨੇ ਜਿੱਥੇ ਇੰਨਾ ਦਿੱਤਾ ਗਾਂ ਦਾ ਆਪੇ ਦੇ ਦੇਗਾ ਜੀ। ਹਾਂਜੀ ਪਰ ਕਿੱਥੇ ਜੀ, ਬੰਦਾ ਗਾਂ ਦੀਆਂ ਗਾਂ ਸੋਚੀ ਜਾਊ, ਗਾਂ ਦੀਆਂ ਗਾਂ ਸੋਚੀ ਜਾਊਗਾ ਜੀ। ਹਾਂਜੀ
ਸਰਬ ਸੰਗ ਮੈਂ ਹੋਏ ਕਰ ਤਿਆਰੀ,
ਹਾਂਜੀ
ਮਾਰਗ ਗਮਨੇ ਜਾਤ ਅਗਾਰੀ।
ਸੰਗਤਾਂ ਵਾਸਤੇ ਵੀ ਥੋੜੇ ਬਹੁਤੇ ਸੰਦ ਮਿਲ ਗਏ ਜੀ, ਹੁਣ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲੇ ਜੀ। ਹਾਂਜੀ
ਮਿਲਹੇ ਪੰਥ ਵਹਿ ਧਰ ਕਰ ਭਾਉ,
ਰਸਤੇ ਵਿੱਚ ਗੁਰੂ ਕੀਆਂ ਸਿੱਖ ਸੰਗਤਾਂ ਜਿੱਥੇ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਪਿਆਰ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਦੀਆਂ ਨਮਸਕਾਰਾਂ ਕਰਦੀਆਂ ਜੀ। ਹਾਂਜੀ
ਲਹਿ ਸ਼੍ਰੇ ਇਹ ਸਹਿਜ ਸੁਭਾਉ,
ਸਹਿਜ ਸੁਭਾਅ ਉਹਨਾਂ ਦਾ ਕਲਿਆਣ ਹੋਈ ਜਾਂਦਾ ਜੀ। ਵੇਖ ਲਓ ਕਮਾਲ ਦੀ ਗੱਲ ਇਹ ਹੈ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ ਗੱਜ ਕੇ
ਵਾਹਿਗੁਰੂ।
ਸੰਗਤ ਦਾ ਸਹਿਜ ਸੁਭਾਅ ਹੀ ਕਲਿਆਣ ਹੋਈ ਜਾ ਰਿਹਾ ਜੀ, ਤੇ ਲੋਭੀਆਂ ਦੇ ਲੋਭ ਦੀ ਪੂਰਤੀ ਨਹੀਂ ਹੋ ਰਹੀ ਜੀ, ਲੋਭੀਆਂ ਦੇ ਲੋਭ ਦੀ ਪੂਰਤੀ ਨਹੀਂ ਹੋ ਰਹੀ, ਉਹ ਉੱਥੇ ਵੀ ਲੋਭ ਹੀ ਰੱਖ ਕੇ ਬੈਠੇ ਜੀ। ਰਸਤੇ ਵਿੱਚ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਦੇ ਸਹਿਜ ਸੁਭਾਅ ਉਹਨਾਂ ਦਾ ਭਲਾ ਹੋ ਰਿਹਾ, ਕਲਿਆਣ ਹੋ ਰਿਹਾ। ਹਾਂਜੀ
ਜਿਮ ਸੂਰਜ ਤੇ ਤਮ ਬਿਸ ਬਿਨਸਾਏ, ਪਾਵਕ ਨਿਕਟ ਨਸੀਤ ਰਹਾ।
ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਇੰਨੇ ਕੀਮਤੀ ਨੇ, ਜਿਵੇਂ ਸੂਰਜ ਚੜ ਜੇ ਹਨੇਰਾ ਦੂਰ ਹੋ ਜਾਂਦਾ, ਜਿਸ ਹਿਰਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਵਸ ਜੇ ਉਹਦਾ ਜਨਮ ਤੇ ਮਰਨ ਦੂਰ ਹੋ ਜਾਂਦਾ ਜੀ। ਇੰਨੇ ਕੀਮਤੀ ਬਚਨ, ਸੱਚੀ ਗੱਲ ਹੈ, ਬੰਦਾ ਸੰਤੋਸ਼ ਰੱਖ ਲੇ ਲਓ ਚੜ੍ਹਦੀ ਕਲਾ ਹੋ ਜਾਣੀ ਜੀ ਬੰਦੇ ਦੀ ਜੀ। ਸੰਤੋਸ਼ੀ ਬੰਦੇ ਨੂੰ ਸੰਤੋਖੀ ਨੂੰ ਰਾਬੀ ਭਾਗ ਲਾਈ ਜਾਂਦਾ ਜੀ, ਤੇ ਮਾਫ ਕਰਿਓ ਲੋਭੀ ਬੰਦੇ ਨੂੰ ਚਾਰ ਦੇਣ ਵੀ ਦੇ ਹੁਣ ਤੋਂ ਭੁੱਖਾ ਹੀ ਰਹੇਗਾ ਜੀ, ਭੁੱਖਾ ਹੀ ਰਹੇਗਾ ਜੀ। ਹਾਂਜੀ
ਪਟਨੇ ਨਗਰ ਤੀਰ ਗੁਰ ਗਏ,
ਹਾਂਜੀ
ਇੱਕ ਸਿੱਖ ਕੇ ਘਰ ਪ੍ਰਾਪਤ ਭਏ।
ਤੇ ਹੁਣ ਪਤਾ ਸੱਚੇ ਪਾਤਸ਼ਾਹ ਕਿੱਥੇ ਪਹੁੰਚੇ, ਸਾਵਧਾਨ ਹੋਵੋ, ਹੱਥ ਜੋੜੋ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਦੇ ਲਾਗੇ ਹੀ ਪਹੁੰਚ ਗਏ ਜੀ, ਲਾਗੇ ਪਹੁੰਚ ਗਏ ਜਿੱਥੇ ਦਸਵੇਂ ਪਾਤਸ਼ਾਹ ਮਹਾਰਾਜ ਦਾ ਅਵਤਰਨ ਹੋਣਾ ਜੀ, ਉਸ ਧਰਤੀ ਦੇ ਲਾਗੇ ਪਹੁੰਚ ਗਏ ਮਹਾਰਾਜ। ਹਾਂਜੀ
ਜੈਤਾ ਸੇਠ ਨਾਮ ਤਿਸ ਕਹ
ਹਾਂਜੀ
ਕਰ ਪਕਵਾਨ ਹਾਟ ਕਰ ਬਹ
ਤੇ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਪਹੁੰਚੇ ਨਾ ਜੀ ਜਿਸ ਇਲਾਕੇ ਵਿੱਚ ਉੱਥੇ ਇੱਕ ਹਲਵਾਈ ਰਹਿੰਦਾ ਜੀ ਜਿਹਨੂੰ ਸੇਠ ਜੀ ਸਾਰੇ ਕਹਿੰਦੇ ਤੇ ਨਾਮ ਉਹਦਾ ਜੈਤਾ ਜੀ ਹਾਂਜੀ
ਬੈਸਨ ਸਾਨ ਫਲੋਰੀ ਕਰੇ
ਸਾਰੇ ਹਲਵਾਈਆਂ ਦੀਆਂ ਵੱਖੋ ਵੱਖਰੀਆਂ ਚੀਜ਼ਾਂ ਮਸ਼ਹੂਰ ਹੁੰਦੀਆਂ ਜੀ ਹਾਂਜੀ ਉਹ ਭਾਈ ਜੈਤੇ ਸੇਠ ਦੀਆਂ ਵੇਸਣ ਵਾਲੀਆਂ ਪੂੜੀਆਂ ਬੜੀਆਂ ਮਸ਼ਹੂਰ ਸਨ ਜੀ ਵੇਸਣ ਵਾਲੀਆਂ ਪੂੜੀਆਂ ਹਾਂਜੀ
ਗੁਰ ਸਿੱਖ ਮਿਲ ਹੈ ਸੋ ਅਰਪਣ ਕਰ ਧਰੈ
ਤੇ ਭਾਈ ਜੈਤਾ ਸੇਠ ਜਿਹੜੇ ਸੀਗੇ ਉਹਨਾਂ ਦਾ ਸੁਭਾਅ ਸੀ ਕੋਈ ਵੀ ਗੁਰਸਿੱਖ ਮਿਲੇ ਉਹਨੂੰ ਉਹਨੇ ਉਹ ਵੇਸਣ ਦੀਆਂ ਪੂੜੀਆਂ ਭੇਟਾ ਕਰਨੀਆਂ ਜੀ ਹਾਂਜੀ
ਆਲਮ ਗੰਜ ਮਝਾਰ ਵਸਾਈ
ਆਲਮਗੰਜ ਪਹੁੰਚੇ ਜੀ ਸੱਚੇ ਪਾਤਸ਼ਾਹ ਪਟਨਾ ਸਾਹਿਬ ਦੇ ਲਾਗੇ ਹਾਂਜੀ
ਕਰਤਾ ਸਦਾ ਹਾਟ ਹਲਵਾਈ
ਬੜੀ ਵੱਡੀ ਇਹਦੀ ਹਲਵਾਈ ਦੀ ਦੁਕਾਨ ਹੈ ਜੀ ਬੜੀ ਵੱਡੀ ਹਲਵਾਈ ਦੀ ਦੁਕਾਨ ਹੈ ਲੋਕ ਇਹਨੂੰ ਮੰਨਦੇ ਨੇ ਜੀ ਹਾਂਜੀ
ਅੰਤਰ ਗਤ ਨਿਸ ਦਿਨ ਗੁਰ ਧਿਆਨ
ਪਰ ਵੇਖ ਲੋ ਹਲਵਾਈ ਸਾਰੇ ਨੀ ਇਹੋ ਜਿਹੇ ਹੁੰਦੇ ਜੀ ਹਾਂਜੀ ਸਾਡੇ ਵੀ ਬਾਹਰ ਹਲਵਾਈਆਂ ਦੀ ਦੁਕਾਨ ਜੇ ਸੁਣਦੇ ਹੋਏ ਤੇ ਮੈਨੂੰ ਬਾਅਦ ਚ ਉਹਨਾਂ ਗੁੱਸੇ ਹੋਣਾ ਉਹਨਾਂ ਕਹਿਣਾ ਕੀ ਬੋਲਦਾ ਸਾਡੇ ਬਾਰੇ ਹਲਵਾਈ ਬੜਾ ਚੰਗਾ ਜੀ ਉਹ ਜੀ ਹਾਂਜੀ ਅੰਤਰ ਗਸ ਨਿਸ ਦਿਨ ਗੁਰ ਧਿਆਨ ਅੰਦਰ ਰਾਤ ਦਿਨ ਭਾਈ ਜੈਤਾ ਸੇਠ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਧਿਆਨ ਧਰ ਕੇ ਬੈਠੇ ਰਹਿੰਦੇ ਜੀ ਹਾਂਜੀ ਰਾਤ ਦਿਨ ਧਿਆਨ ਧਰਨਾ ਔਖਾ ਹੋ ਜਾਂਦਾ ਜੀ ਸਾਡੇ ਵਾਸਤੇ ਹਾਂਜੀ
ਦੁਰਬਲ ਦੀਨ ਲੋਭ ਨਹਿਮਾਨ
ਹੈ ਬੜਾ ਵਧੀਆ ਜੀ ਬਹੁਤੇ ਤੇ ਹਲਵਾਈ ਏਡੇ ਏਡੇ ਮੋਟੇ ਹੁੰਦੇ ਨਾ ਜੀ ਇਹ ਐਸਾ ਨਹੀਂ ਸੀ ਹੈਗਾ ਜੀ ਐ ਦੁਰਬਲ ਜਿਹਾ ਸਰੀਰ ਪਤਲਾ ਜਿਹਾ ਸਰੀਰ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਲੋਭ ਨਹਿਮਾਨ ਮਨ ਵਿੱਚ ਲੋਭ ਨਹੀਂ ਸੀ ਹੈਗਾ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਸੀ ਹੈ ਇਹਦੇ ਅੰਦਰ ਹਾਂਜੀ
ਕਰਤ ਸਨਾਨ ਸੋ ਕਿਨਹੋ ਨਾ ਦੇਖਾ
ਹਾਂਜੀ
ਬਸਤਰ ਮਲੀਨੇ ਤਨ ਪਰ ਵੇਖਾ
ਤੇ ਦੁਕਾਨ ਤੇ ਬੈਠੇ ਰਹਿਣਾ ਤੇ ਭਾਈ ਜੈਤੇ ਨੇ ਵਾਹਿਗੁਰੂ ਵਾਹਿਗੁਰੂ ਬੋਲਦੇ ਰਹਿਣਾ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਫੇਰ ਆਖੋ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਕੰਮ ਕਰਦੇ ਰਹਿਣਾ ਤੇ ਵਾਹਿਗੁਰੂ ਵਾਹਿਗੁਰੂ ਬੋਲਦੇ ਰਹਿਣਾ ਪਹਿਲਾਂ ਤੇ ਵਾਹਿਗੁਰੂ ਸ਼ਬਦ ਵਿੱਚ ਧਿਆਨ ਨਾ ਲੱਗਾ ਫਿਰ ਭਾਈ ਜੈਤਾ ਜੀ ਦਾ ਅੱਠੇ ਪੈਰ ਹੀ ਇਸ ਕੰਮ 'ਚ ਧਿਆਨ ਲੱਗਣ ਲੱਗ ਪਿਆ ਜੀ ਸੁਰਤ ਵਾਹਿਗੁਰੂ ਸ਼ਬਦ ਵਿੱਚ ਜੁੜ ਗਈ ਜੀ ਉਹਨਾਂ ਦੀ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਕੱਪੜੇ ਤੇ ਤਨ ਤੇ ਮੈਲੇ ਜੇ ਪਾਏ ਹੋਣੇ ਜੀ ਤੇ ਨਹਾਉਂਦਿਆਂ ਨਹੀਂ ਉਹਨੂੰ ਕਦੀ ਕਿਸੇ ਨੇ ਵੇਖਿਆ ਜੀ ਭਾਈ ਜੈਤੇ ਨੂੰ ਨਾ ਨਹਾਉਂਦਿਆਂ ਨਹੀਂ ਕਦੀ ਕਿਸੇ ਨੇ ਵੇਖਿਆ ਹਾਂਜੀ
ਵਿਚਰਤ ਗੁਰ ਕੋ ਸਿੱਖ ਮਿਲ ਜਾਏ
ਤੁਰਦਿਆਂ ਫਿਰਦਿਆਂ ਜੇ ਕੋਈ ਜੈਤਾ ਸੇਠ ਜੀ ਨੂੰ ਗੁਰੂ ਘਰ ਦਾ ਕੋਈ ਸਿੱਖ ਮਿਲ ਜਾਂਦਾ ਸੀਗਾ ਹਾਂਜੀ
ਤਿਸ ਕੇ ਪੱਗ ਨਿਜ ਸੀਸ ਝੁਕਾਏ
ਤੇ ਗੱਜ ਕੇ ਆਖੋ ਵਾਹਿਗੁਰੂ ਤੇ ਗੁਰੂ ਘਰ ਦਾ ਸਿੱਖ ਜਾਣ ਕੇ ਪਹਿਲਾਂ ਤੇ ਜੈਤੇ ਸੇਠ ਨੇ ਉਹਨੂੰ ਨਮਸਕਾਰ ਕਰਨੀ ਜੀ ਨਮਸਕਾਰ ਕਰਨੀ ਵੀ ਇਹ ਗੁਰੂ ਕਾ ਸਿੱਖ ਹੈ ਹਾਂਜੀ
ਪੰਚ ਫਲੋਰੀ ਦੇਤ ਅਕੋਰ
ਤੇ ਫਿਰ ਪੈਸੇ ਨੀ ਲੈਣੇ ਉਹਦੇ ਕੋਲੋਂ ਤੇ ਪੰਜ ਪੂੜੀਆਂ ਉਹਨੂੰ ਭੇਟਾ ਕਰਨੀਆਂ ਜੀ ਪੰਜ ਪੂੜੀਆਂ ਵੇਖੋ ਜੀ ਜਿਹਦੀ ਇਹੋ ਜਿਹੀ ਅਵਸਥਾ ਜੀ ਹਾਂਜੀ ਕੋਈ ਪੂੜੀਆਂ ਭੇਟਾ ਕਰਨ ਵਾਲਾ ਕੋਈ ਫਲ ਭੇਟਾ ਕਰਨ ਵਾਲਾ ਉਹਨੇ ਪੰਜ ਪੂੜੀਆਂ ਹਰ ਇੱਕ ਗੁਰਸਿੱਖ ਨੂੰ ਦੇਣਾ ਜਿਹੜਾ ਵੀ ਮਿਲ ਜੇ ਜੀ ਹਾਂਜੀ
ਵਿਦਾ ਕਰਤ ਦੋਨੋਂ ਕਰ ਜੋਰ
ਤੇ ਦਬਕੇ ਨੀ ਮਾਰਨੇ ਜੀ ਹੱਥ ਜੋੜ ਕੇ ਵਿਦਾ ਕਰਨਾ ਜੀ ਜਿਹਨੇ ਆਉਣਾ ਉਹਨੂੰ ਬਿਠਾਉਣਾ ਪੰਜ ਪੂੜੀਆਂ ਦੇਣੀਆਂ ਹੱਥ ਜੋੜ ਕੇ ਵਿਦਾ ਕਰ ਦੇਣਾ ਜੀ ਉਹਨੂੰ ਹਾਂਜੀ
ਮਹਿਮਾ ਨਹਿ ਜਾਣੇ ਹੈ ਤਿਸ ਕੌਣ
ਹੁਣ ਕੱਪੜੇ ਉਹਦੇ ਮੈਲੇ ਜੇ ਤੇ ਵਾਹਿਗੁਰੂ ਵਾਹਿਗੁਰੂ ਹੁਣ ਮੁੱਖੋਂ ਨਹੀਂ ਸੀ ਬੋਲਦਾ ਅੰਦਰ ਹੀ ਵਾਹਿਗੁਰੂ ਵਾਹਿਗੁਰੂ ਚੱਲਦਾ ਰਹਿੰਦਾ ਹੈਗਾ ਜੀ ਇਹ ਵੀ ਅਵਸਥਾ ਬਣ ਜਾਂਦੀ ਸਮੇਂ ਨਾਲ ਪਹਿਲਾਂ ਬੰਦਾ ਜੀਭ ਤੋਂ ਬੋਲਦਾ ਫਿਰ ਜੀਭ ਤੋਂ ਬੋਲਦਿਆਂ ਬੋਲਦਿਆਂ ਜਾਪ ਬੰਦੇ ਦੇ ਕੰਠ ਵਿੱਚ ਆ ਜਾਂਦਾ ਜੀ ਫਿਰ ਨਹੀਂ ਕਿਸੇ ਨੂੰ ਪਤਾ ਲੱਗਦਾ ਅੰਦਰ ਹੀ ਕੰਮ ਚੱਲਦਾ ਰਹਿੰਦਾ ਜੀ ਉਹ ਭਾਈ ਜੈਤਾ ਜੀ ਦੇ ਬਾਰੇ ਪਤਾ ਨਾ ਹੋਣਾ ਕਿਸੇ ਨੂੰ ਜੀ ਅਵਸਥਾ ਦਾ ਪਤਾ ਕੋਈ ਨਹੀਂ ਜੀ ਕਿਸੇ ਨੂੰ ਹਾਂਜੀ
ਸਿਮਰਨ ਸਤਿਗੁਰ ਧਰ ਕਰ ਮੌਨ
ਬਸ ਚੁੱਪ ਰਹਿ ਕੇ ਗੁਰੂ ਸਾਹਿਬ ਦਾ ਧਿਆਨ ਰੱਖਣਾ ਅੰਦਰ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਦੇ ਰਹਿਣਾ ਜੀ ਹੁਣ ਵੇਖੋ ਨਾ ਜੀ ਤੁਸੀਂ ਚੁੱਪ ਕਰਕੇ ਬੈਠੇ, ਕੀ ਪਤਾ ਕਿਹਦੇ ਅੰਦਰ ਕਿਹੜਾ ਜਾਪ ਚੱਲ ਰਿਹਾ ਜੀ ਅੱਜ ਕੇ, ਆਖੋ ਵਾਹਿਗੁਰੂ
ਵਾਹਿਗੁਰੂ,
ਇਹਦੇ ਅੰਦਰ ਕਿਹੜੀ ਕਿਰਪਾ ਵਰਤ ਰਹੀ ਹੈ ਤੇ ਸਾਨੂੰ ਨੀ ਪਤਾ ਜੀ। ਕੋਈ ਅਵਸਥਾ ਵਾਲਾ ਹੋਵੇ ਉਹਨੂੰ ਪਤਾ ਲੱਗ ਸਕਦਾ ਜੀ। ਭਾਈ ਜੈਤਾ ਜੀ ਦੀ ਅਵਸਥਾ ਦਾ ਬਹੁਤਿਆਂ ਨੂੰ ਕੀ, ਕਿਸੇ ਨੂੰ ਵੀ ਨਹੀਂ ਪਤਾ ਜੀ ਆਸੇ ਪਾਸੇ ਲਾਗੇ ਜੀ। ਹਾਂਜੀ,
ਮਿਥਿਆ ਜਨ ਹੈ ਜਗਤ ਪਸਾਰਾ,
ਤੇ ਭਾਈ ਜੈਤਾ ਜੀ ਨੇ ਨਾਲੇ ਨਾਮ ਜਪੀ ਜਾਣਾ ਤੇ ਨਾਲੇ ਸਮਝਣਾ ਵੀ ਸਾਰਾ ਸੰਸਾਰ ਹੀ ਝੂਠਾ ਹੈਗਾ ਜੀ, ਨਾਸਵਾਨ ਹੈਗਾ ਜੀ ਸਾਰਾ। ਹਾਂਜੀ,
ਸਾਚ ਨਾ ਬਸ ਹੈ ਨਸਵਰ ਸਾਰਾ,
ਤੇ ਸਭ ਨਾਸਵਾਨ ਹੈ, ਮਨ ਵਿੱਚ ਇਹ ਭਾਵਨਾ ਰੱਖਣੀ ਜੀ। ਹਾਂਜੀ,
ਇੱਕ ਦਿਨ ਗੁਰ ਸੰਗਤ ਨਰ ਕੀ,
ਹਾਂਜੀ,
ਪੂਜਤ ਭਏ ਪ੍ਰੇਮ ਕਰਤੀ।
ਲਾਉਣ ਸਮਾਪਤੀ ਹੋਣ ਲੱਗੀ, ਬੜੇ ਧਿਆਨ ਨਾਲ ਸੁਣਿਓ। ਇੱਕ ਦਿਨ ਨਾ ਜੀ ਉਹ ਫਿਰ ਸ਼ੰਕਾਲੂ ਉਹ ਭਾਈ ਜੈਤਾ ਜੀ ਨੂੰ ਪੁੱਛਣ ਲੱਗੇ ਜੀ। ਹਾਂਜੀ,
ਕਹਿਓ ਸੇਠ ਜੀ ਕਹਿਓ ਨਾ ਸਨਾਨੋ,
ਕਹਿਣ ਲੱਗੇ ਸੇਠ ਜੀ ਨਹਾਉਂਦੇ ਵਿੱਚ ਇੱਕ ਐਵੇਂ ਹੀ ਦਿਨ ਨਿਕਲ ਜਾਂਦਾ ਸਾਰਾ ਜੀ, ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਮੈਲੇ ਕਚੈਲੇ ਕੱਪੜੇ ਪਾਈ ਰੱਖਦੇ ਹੋ ਤੁਸੀਂ ਤੇ ਨਹਾਉਂਦੇ ਹੀ ਨੀ ਲੱਗਦਾ ਸਾਨੂੰ। ਹਾਂਜੀ,
ਬਸਤਰ ਸਰੀਰ ਮਲੀਨੋ ਠਾਨੋ,
ਕਿਉਂ ਸਦਾ ਤੇ ਮਲੀਨ ਜੇ ਕੱਪੜੇ ਪਾਏ ਰੱਖਦੇ ਹੋ, ਹੈ ਇਸ਼ਨਾਨ ਕਿਹੜੇ ਵੇਲੇ ਕਰਦੇ ਹੋ। ਹਾਂਜੀ,
ਤਿੰਨ ਸੌ ਕਹਿਓ ਜੇ ਦੇਖਿਓ ਚਾਹੋ,
ਅਬਲ ਤੇ ਗੱਲ ਨਹੀਂ ਕਰਦੇ ਹੁੰਦੇ ਜੀ ਉਹ, ਪਰ ਜਦੋਂ ਉਹਨਾਂ ਬਹੁਤਾ ਜ਼ੋਰ ਪਾਇਆ ਨਾ, ਪੁੱਛਿਆ ਵੀ ਨਹਾਉਂਦੇ ਕਿਹੜੇ ਵੇਲੇ ਹੋ, ਕੱਪੜੇ ਤੇ ਸਦਾ ਹੀ ਮੈਲੇ ਪਾਈ ਰੱਖਦੇ ਹੋ। ਫਿਰ ਉਹਨਾਂ ਨੇ ਭਾਈ ਜੈਤਾ ਜੀ ਨੇ ਕਿਹਾ, ਭਾਈ ਜੇ ਤੁਸੀਂ ਮੇਰਾ ਨਹਾਉਣਾ ਵੇਖਣਾ ਚਾਹੁੰਦੇ ਹੋ ਨਾ, ਹਾਂਜੀ,
ਸਰਬ ਕਿਰਿਆ ਤੁਮ ਮਮ ਘਰ ਰਹੋ,
ਇੱਕ ਰਾਤ ਮੇਰੇ ਘਰ ਰਹਿ ਪੋ, ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇੱਕ ਰਾਤ ਮੇਰੇ ਘਰ ਰਹੋ। ਹਾਂਜੀ,
ਕਹੇ ਬਨੇ ਨਹਿ ਲੀਜਹ ਦੇਖ,
ਹਾਂਜੀ,
ਜਿਮ ਸਨਾਨ ਮੈਂ ਕਰੋ ਵਿਸੇਖ,
ਜਿਵੇਂ ਮੈਂ ਇਸ਼ਨਾਨ ਕਰਦਾ ਉਵੇਂ ਵੇਖ ਲਿਓ, ਕਹਿਣ ਲੱਗੇ ਇੱਕ ਰਾਤ ਮੇਰੇ ਘਰ ਰਹੋ। ਹੁਣ ਉਹ ਰਾਤ ਜਾਣਗੇ ਜੀ ਭਾਈ ਜੈਤਾ ਜੀ ਦੇ ਘਰ, ਵੇਖਣਗੇ ਵੀ ਇਹ ਨਹਾਉਂਦੇ ਕਿਵੇਂ ਨੇ ਜੀ। ਹਾਂਜੀ, ਵੇਖ ਲਓ ਸਿੱਧੇ ਜੇ ਬੰਦੇ, ਮੈਲੇ ਜੇ ਕੱਪੜੇ ਪਾਏ, ਮਨ ਵਿੱਚ ਨਿਮਰਤਾ, ਕੰਠ ਵਿੱਚ ਵਾਹਿਗੁਰੂ ਸ਼ਬਦ ਦਾ ਜਾਪ, ਹਰ ਇੱਕ ਸਿੱਖ ਨੂੰ ਪੰਜ ਪੂੜੀਆਂ ਭੇਟਾ ਕਰਨੀਆਂ ਹੱਥ ਜੋੜ ਕੇ, ਕੱਲ੍ਹ ਨੂੰ ਸੁਣਿਓ ਵੀ ਅਵਸਥਾ ਕਿੱਥੇ ਕੁ ਬਣੀ ਹੈ ਜੀ, ਅਵਸਥਾ ਕਿੰਨੀ ਕੁ ਵੱਡੀ ਬਣ ਗਈ। ਵੇਖੋ ਤੁਸੀਂ ਬਹੁਤੇ ਆਪਾਂ ਸਾਰੇ, ਕੋਈ ਦੁਕਾਨਦਾਰ ਹੈ, ਕੋਈ ਨੌਕਰੀ ਵਾਲਾ ਜੀ, ਕੋਈ ਕਿਸੇ ਕੰਮ ਵਾਲਾ ਜੀ, ਇੱਕ ਕੰਮ ਬੰਦਾ ਸੋਚ ਲਏ ਵੀ ਜਦੋਂ ਧਿਆਨ ਆ ਜੇ ਉਦੋਂ ਹੀ ਬੰਦਾ ਮੁੱਖੋਂ ਵਾਹਿਗੁਰੂ ਬੋਲਦੇ ਜੀ। ਜਦੋਂ ਧਿਆਨ ਆ ਜੇ ਕੰਮ ਕਰਦੇ ਹਾਂ, ਦੁਕਾਨ 'ਤੇ ਬੈਠੇ ਹਾਂ, ਜਦੋਂ ਧਿਆਨ ਆ ਜੇ ਉਦੋਂ ਬੰਦਾ ਵਾਹਿਗੁਰੂ ਬੋਲੇ, ਇਹਨੂੰ ਇਗਨੋਰ ਨਾ ਕਰੇ ਬੰਦਾ ਜੀ। ਜਦੋਂ ਇੱਕ ਵਾਰ ਧਿਆਨ ਆਇਆ ਤਾਂ ਵਾਹਿਗੁਰੂ ਬੋਲੇਗਾ ਨਾ ਬੰਦਾ, ਤੇ ਗੁਰੂ ਸਾਹਿਬ ਦੀ ਕਿਰਪਾ ਵੇਖਿਓ ਵਰਤਣੀ, ਉਹਨੂੰ ਛੇਤੀ ਫਿਰ ਧਿਆਨ ਆਉਣਾ ਵੀ ਮੈਂ ਫਿਰ ਬੋਲਾਂ ਵਾਹਿਗੁਰੂ। ਕਰਦਿਆਂ ਕਰਦਿਆਂ ਘੰਟਿਆਂ ਬੱਧੀ ਤੱਕ ਬੰਦੇ ਦਾ ਇਹ ਜਾਪ ਚੱਲਦਾ ਰਹਿੰਦਾ ਜੀ। ਜਦੋਂ ਧਿਆਨ ਆਉਂਦਾ ਨਾ ਜੀ, ਬਸ ਬੰਦਾ ਵਾਹਿਗੁਰੂ ਬੋਲੇ, ਫਿਰ ਧਿਆਨ ਆ ਗਿਆ ਫਿਰ ਬੋਲਦੇ ਵਾਹਿਗੁਰੂ, ਫਿਰ ਧਿਆਨ ਆ ਗਿਆ ਫਿਰ ਬੋਲੇ
ਵਾਹਿਗੁਰੂ,
ਬਸ ਜਾਪ ਕਰਦਾ ਚੱਲੇ। ਵੇਖ ਲਓ ਭਾਈ ਜੈਤਾ ਸੇਠ ਜੀ ਸਿੱਧੇ ਜੇ ਬੰਦੇ, ਹਲਵਾਈ ਬੰਦੇ ਜੀ। ਹਾਂਜੀ, ਤੇ ਇਹਨਾਂ ਦੀ ਅਵਸਥਾ ਚਲੋ ਮੈਂ ਇੱਕ ਖਿੰਨ ਵਾਸਤੇ ਦੱਸ ਦਿੰਦਾ, ਵੈਸੇ ਮੈਨੂੰ ਦੱਸਣ ਦਾ ਹੁਕਮ ਨਹੀਂ ਹੈਗਾ ਵੀ ਕੱਲ੍ਹ ਹੀ ਦੱਸਿਆ ਕਰ ਸਾਰਾ ਕੁਝ ਅਗਲੇ ਦਿਨ। ਪਰ ਹਲਵਾਈ ਹੈਗੇ ਜੀ ਸਿੱਧੇ ਜੇ ਬੰਦੇ, ਮੈਲੇ ਜੇ ਕੱਪੜੇ ਪਾਏ, ਅੰਦਰ ਦੀ ਅਵਸਥਾ ਬ੍ਰਹਮ ਗਿਆਨੀਆਂ ਵਾਲੀ ਹੈਗੀ ਜੀ ਇਹਨਾਂ ਦੀ, ਬ੍ਰਹਮ ਗਿਆਨੀਆਂ ਵਾਲੀ ਹੈਗੀ ਜੀ। ਉਹ ਫਿਰ ਆਪਾਂ ਸਾਰਾ ਕੱਲ੍ਹ ਪ੍ਰਸੰਗ ਸੁਣਾਂਗੇ ਜੀ। ਕਮਾਲ ਦੀ ਗੱਲ ਹੈ ਜੀ, ਹਲਵਾਈ ਬੰਦਾ ਜੀ ਮੈਲੇ ਕੱਪੜੇ ਪਾਏ ਜੀ, ਬਸ ਸੱਸੇ ਪੈਰ ਵਾਹਿਗੁਰੂ ਜੀ ਦਾ ਨਾਮ ਜੀ, ਅਤੇ ਉਹ ਬ੍ਰਹਮ ਗਿਆਨੀ ਬਣ ਗਿਆ। ਇਹਦਾ ਮਤਲਬ ਵੀ ਜ਼ਰੂਰੀ ਨਹੀਂ ਹੈਗਾ ਵੀ ਆ ਮੇਰੇ ਵਾਂਗੂ ਜਿਹਨੇ ਚਿੱਟੇ ਕੱਪੜੇ ਪਾਏ ਉਹੀ ਬ੍ਰਹਮ ਗਿਆਨੀ ਹੈ ਜੀ, ਉਹੀ ਸੰਤ ਸਾਧੂ ਹੈ। ਇੱਥੇ ਤਾਂ ਕੋਈ ਪਤਾ ਨਹੀਂ ਕਿਹੜਾ ਕਮਾਈ ਕਰਨ ਵਾਲਾ ਕਿਹੜੀ ਅਵਸਥਾ ਲੈ ਕੇ ਬੈਠਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਉਹਨਾਂ ਨੂੰ ਤਾਂ ਗੁਰੂ ਸਾਹਿਬ ਨੇ ਫਿਰ ਚੰਗਾ ਸਮਝਾਇਆ ਵੀ ਲੋਭ ਕਰੀ ਜਾਂਦੇ ਹੋ, ਹੈਂ ਲੋਭ ਛੱਡ ਦਿਓ ਆਪਣਾ, ਅਤੇ ਕਈ ਤਾਂ ਸੰਤੋਖੀ ਹੋ ਗਏ ਅਤੇ ਉਹਨਾਂ ਦੇ ਜੀਵਨ ਦਾ ਭਲਾ ਹੋ ਗਿਆ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਉਹ ਦੋ ਬੰਦੇ ਫਿਰ ਘਰ ਜਾਣਗੇ, ਵੇਖਣਗੇ ਵੀ ਕਿਹੜਾ ਇਸ਼ਨਾਨ ਕਰਤੇ ਭਾਈ ਜੈਤਾ ਜੀ, ਭੁੱਲਾਂ ਚੁੱਕਣ ਦੀ ਖਿਮਾ ਜੀ। ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।